ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ, ਗੁਰਗੱਦੀ ਤੇ ਸੁਭਾਇਮਾਨ, ਛਤਰ ਚਵਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਸ਼ਰਵਣ ਕਰਨਾ ਕੀਤਾ। ਸਾਹਿਬ ਰਹਿਮਤ ਕਰਨ ਆਪ ਜੀ ਦੀ ਇਸ ਪਾਵਨ ਦਰ ਦੀ ਹਾਜ਼ਰੀ ਅੰਦਰ ਦੀ ਸੁਰਤ ਨੂੰ ਸ਼ਬਦ ਦੇ ਘਰ ਵਿੱਚ ਰੱਖ ਕੇ ਮੇਰੇ ਸਾਹਿਬ ਆਪ ਪ੍ਰਵਾਨ ਕਰਨ। ਆਓ ਮਾਲਕ ਦੀ ਕਿਰਪਾ ਪ੍ਰਾਪਤ ਕਰੀਏ, ਸਾਡੇ ਸਾਰਿਆਂ ਦੇ ਅੰਦਰ ਸੱਚੇ ਪਾਤਸ਼ਾਹ ਆਪ ਬੈਠ ਕੇ ਸ਼ਬਦ ਨਾਲ ਜੋੜਨ ਦੀ ਅਸੀਸ ਪ੍ਰਦਾਨ ਕਰਨ ਜੀ। ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ।
ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 719 ਅੰਗ ਤੋਂ ਆਰੰਭ ਹੋ ਕੇ 720 ਅੰਗ 'ਤੇ ਸੰਪੂਰਨ ਹੁੰਦਾ ਹੈ। ਬੈਰਾੜੀ ਰਾਗ ਹੈ। ਇਸ ਸ਼ਬਦ ਦੇ ਉਚਾਰਨ ਕਰਤਾ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਚਨਾ ਤੋਂ ਉਚਾਰਨ ਹੋਇਆ। ਹਜ਼ੂਰ ਫਰਮਾਨ ਕਰਦੇ ਨੇ ਹਰ ਜਨ ਰਾਮ ਨਾਮ ਗੁਣ ਗਾਵੇ ਜੋ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਜੁੜਿਆ, ਜੋ ਵਾਹਿਗੁਰੂ ਜੀ ਦਾ ਸੇਵਕ ਬਣ ਗਿਆ, ਜਿਸ ਨੇ ਵਾਹਿਗੁਰੂ ਜੀ ਨੂੰ ਆਪਣਾ ਆਪਾ ਸਮਰਪਿਤ ਕਰ ਦਿੱਤਾ, ਐਸਾ ਹਰੀ ਜਨ ਚੂੰਕਿ ਅੰਦਰ ਦੀ ਸੁਰਤ ਵਿੱਚ ਇੱਕ ਨਾਮ ਹੈ ਵਾਹਿਗੁਰੂ ਦਾ, ਸਿਮਰਨ ਰਸਨਾ ਨਾਲ ਤੇ ਕਰਦਾ ਹੀ ਹੈ ਪਰ ਅੰਦਰ ਹਿਰਦਾ ਵੀ ਨਾਲ ਗਾ ਰਿਹਾ। ਚੂੰਕਿ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ। ਉਹ ਰਸ ਆਲਿਆ ਬਣ ਕੇ ਵਾਹਿਗੁਰੂ ਜੀ ਦੇ ਨਾਮ ਰਸ ਦਾ ਘਰ ਬਣ ਕੇ ਉਸ ਵਿੱਚ ਆਪਣੀ ਸੁਰਤ ਨੂੰ ਟਿਕਾਈ ਰੱਖਦੇ ਨੇ ਤੇ ਹਰ ਵੇਲੇ ਪਰਮਾਤਮਾ ਦਾ ਸਿਮਰਨ ਹੀ ਉਹਨਾਂ ਦੀ ਜ਼ਿੰਦਗੀ ਬਣ ਜਾਂਦਾ ਹੈ ਜੀ।
ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ।
ਭਲਾ ਜੇ ਕੋਈ ਸੰਸਾਰੀ ਮਨੁੱਖ ਐਸੇ ਹਰੀਜਨ ਦੀ ਨਿੰਦਾ ਕਰਦਾ, ਉਸ ਨੂੰ ਬੁਰਾ ਬੁਰਾ ਕਹਿੰਦਾ, ਧਿਆਨ ਚ ਰੱਖਿਓ, ਉਹ ਹਰੀਜਨ ਬਦਲੇ ਵਿੱਚ ਉਸ ਦੀ ਬੁਰਾਈ ਲਈ ਨਹੀਂ ਆਖ ਲਾਉਂਦਾ। ਮੈਂ ਬੇਨਤੀ ਕਰ ਦੇਵਾਂ, ਇਹ ਹਕੀਕਤ ਹੈ। ਜੇ ਕੋਈ ਐਸੇ ਹਰੀਜਨ ਦੀ ਨਿੰਦਾ ਕਰਦਾ ਪਰ ਹਰੀਜਨ ਆਪਣਾ ਗੁਣ ਨਹੀਂ ਗਵਾਉਂਦਾ, ਕਿਉਂਕਿ ਉਹ ਇਸ ਗੱਲ ਨੂੰ ਜਾਣਦਾ ਵੀ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਮੇਥੋਂ ਸਾਰੇ ਚੰਗੇ ਨੇ। ਇੱਕ ਮੈਂ ਬੇਨਤੀ ਕਰ ਦੇਵਾਂ, ਨਿੰਦਕ ਦਾ ਸੁਭਾਅ ਹੈ ਉਹ ਭਲਾ ਵੇਖ ਕੇ ਬਰਦਾਸ਼ਤ ਨਹੀਂ ਕਰਦਾ। ਮਨਮੁਖ ਦਾ ਸੁਭਾਅ ਹੈ ਉਹ ਗੁਰਮੁਖ ਦੀ ਰੋਹਰੀਤ ਨੂੰ ਬਰਦਾਸ਼ਤ ਨਹੀਂ ਕਰਦਾ। ਇਸ ਕਰਕੇ ਮੇਰੇ ਸਾਹਿਬ ਇੱਕ ਗੱਲ ਕਹਿੰਦੇ ਨੇ, ਜਨਮ ਜਨਮ ਕੀ ਮਲ ਧੋਵੈ ਪਰਾਈ, ਆਪਣਾ ਕੀਤਾ ਪਾਵੈ ਇਹਾਂ ਸੁੱਖ ਨਹੀਂ ਦਰਗਹਿ ਢੋਈ। ਜਮਪੁਰ ਜਾਏ ਪਚਾਵੈ ਨਿੰਦਕ ਅਹਿਲਾ ਜਨਮ ਗਵਾਇਆ, ਪਹੁੰਚ ਨਾ ਸਕੈ ਕਾਹੂ ਬਾਤੈ ਆਗੈ ਠੌਰ ਨਾ ਪਾਇਆ। ਕਿਰਤ ਪਿਆ ਨਿੰਦਕ ਬਪਰੇ ਕਾ ਕਿਆ ਉਹ ਕਰੇ ਵਿਚਾਰਾ, ਤਹਾਂ ਬਗੂਤਾ ਜੈ ਕੋਏ ਨਾ ਰੱਖੈ ਉਹ ਕਿਸ ਪੈ ਕਰੇ ਪੁਕਾਰਾ। ਨਿੰਦਕ ਕੀ ਗਤ ਕਤ ਹੂੰ ਨਾਹੀ ਖਸਮੈ ਏਵੈ ਭਾਣਾ, ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ। ਸੰਤਾਂ ਟੇਕ ਤੁਮਹਾਰੀ ਸਵਾਮੀ ਤੂੰ ਸੰਤਨ ਕਾ ਸਹਾਈ, ਕਹੋ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ। ਕਿਉਂਕਿ ਜਿਵੇਂ ਜਿਵੇਂ ਕੋਈ ਮਹਾਂਪੁਰਖਾਂ ਦੀ ਹਰੀ ਜਨ ਦੀ ਸਿਮਰਨ ਅਭਿਆਸੀ ਦੀ ਨਿੰਦਾ ਕਰਦਾ ਉਹ ਖੁਸ਼ ਹੁੰਦੇ ਨੇ, ਉਹ ਕਹਿੰਦੇ ਨੇ ਮੇਰੇ ਕੱਪੜਿਆਂ ਦੀ ਮੈਲ ਧੋ ਰਿਹਾ। ਜਿਵੇਂ ਕਬੀਰ ਜੀ ਕਹਿੰਦੇ ਨੇ ਨਾ, ਨਿੰਦਕ ਹਮਰੇ ਕੱਪੜੇ ਧੋਏ, ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਜਿਹੜਾ ਨਿੰਦਾ ਕਰਦਾ ਮੇਰਾ ਦੁਸ਼ਮਣ ਨਹੀਂ, ਉਹ ਤੇ ਮੇਰੀ ਬੁਰਾਈ ਮੇਰੀ ਮੈਲ ਉਹ ਧੋ ਰਿਹਾ। ਮੈਂ ਬੇਨਤੀ ਕਰ ਦੇਵਾਂ, ਇਸ ਢੰਗ ਨਾਲ ਹਰੀ ਜਨ ਵਾਹਿਗੁਰੂ ਦਾ ਸਿਮਰਨ ਕਰਦਾ, ਉਹ ਕੋਈ ਨਿੰਦਾ ਕਰੇ ਕੋਈ ਬੁਰਾ ਕਹੇ ਭਾਵੇਂ ਉਸ ਨੂੰ ਕੋਈ ਭਲਾ ਕਹੇ, ਉਹ ਕਹਿੰਦਾ ਵੀ ਮੈਂ ਤੇ ਆਪਣੇ ਤਨ ਨਾਲੋਂ ਹਉਮੈ ਛੱਡੀ ਹੋਈ, ਮੈਂ ਤੇ ਆਪਣੇ ਸਰੀਰਕ ਭਾਵ ਨੂੰ ਛੱਡੀ ਹੀ ਬੈਠਾ ਹਾਂ। ਮੈਂ ਬੇਨਤੀ ਕਰ ਦੇਵਾਂ, ਐਸਾ ਹਰੀ ਜਨ ਸਿਮਰਨ ਅਭਿਆਸੀ ਆਪਣਾ ਗੁਣ ਨਹੀਂ ਗਵਾਉਂਦਾ, ਆਪਣਾ ਸਿਮਰਨ ਅਭਿਆਸ ਤੇ ਆਪਣੀ ਚੇਤਨਾ ਨੂੰ ਅੰਦਰੋਂ ਉਸੇ ਅਵਸਥਾ ਵਿੱਚ ਹੀ ਟਿਕਾਈ ਰੱਖਦਾ ਹੈ ਜੀ।
ਰਹਾਉ ਜੋ ਕਿਛ ਕਰੇ ਸੁ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ।
ਇਹ ਦੋ ਪੰਕਤੀਆਂ ਸਾਰੇ ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦੀਆਂ। ਹਜ਼ੂਰ ਨੇ ਰਹਾਉ ਦਾ ਉਚਾਰਨ ਕੀਤਾ ਹੈ। ਉਹ ਹਰੀ ਜਨ ਜਾਣਦਾ ਹੈ ਵੀ ਜੋ ਕੁਛ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ। ਜੋ ਕੁਝ ਵੀ ਸੰਸਾਰ ਤੇ ਹੋ ਰਿਹਾ ਉਹ ਮੇਰਾ ਮਾਲਕ ਆਪ ਕਰ ਰਿਹਾ। ਸਭ ਜੀਆਂ ਦੇ ਅੰਦਰ ਆਪ ਬੈਠਾ, ਉਹ ਆਪ ਹੀ ਸੰਸਾਰ ਦੀ ਹਰ ਕਾਰ, ਜੋ ਕੁਝ ਵੀ ਕੰਮ ਕੀਤਾ ਜਾ ਰਿਹਾ ਉਸ ਵਿੱਚ ਸ਼ਕਤੀ ਪਿੱਛੋਂ ਮੇਰੇ ਮਾਲਕ ਦੀ ਕੰਮ ਕਰ ਰਹੀ ਹੈ। ਭਾਵੇਂ ਚਿਮਟਾ ਅੱਗੋਂ ਕੁਝ ਪਕੜੀ ਬੈਠਾ ਪਰ ਪਿੱਛੇ ਚਿਮਟੇ ਨੂੰ ਵੀ ਤਾਂ ਕੋਈ ਪਕੜਨ ਵਾਲਾ ਹੈ ਨਾ, ਪਲਾਸ ਜ਼ਬੂਰ। ਉਹ ਅੱਗੋਂ ਕੁਝ ਪਕੜੀ ਬੈਠਾ ਪਰ ਉਹ ਵੀ ਤੇ ਕਿਸੇ ਦੀ ਪਕੜ ਵਿੱਚ ਹੈ। ਜੋ ਕੁਝ ਵੀ ਨਿੰਦਕ ਬੁਰੇ ਪਾਪੀ ਲੋਕ ਕਰ ਰਹੇ ਨੇ ਪਿੱਛੋਂ ਮਾਲਕ ਦੀ ਸ਼ਕਤੀ ਹੀ ਉਹਨਾਂ ਅੰਦਰ ਵਰਤ ਰਹੀ ਹੈ। ਇਹ ਗੱਲ ਵੱਖਰੀ ਹੈ ਵੀ ਮਾਲਕ ਦੀ ਸ਼ਕਤੀ ਦੀ ਵਰਤੋਂ ਜਿਸ ਮਨ ਨਾਲ ਤੇ ਬੁੱਧੀ ਨਾਲ ਉਸ ਨੂੰ ਸੁਮਤੀ ਬਣਾ ਕੇ ਕਰਨੀ ਸੀ ਉਹ ਕੁਮਤੀ ਬਣਾਈ ਬੈਠੇ ਨੇ। ਪਰ ਮੇਰੇ ਸਾਹਿਬ ਕਹਿੰਦੇ ਨੇ ਕਰਾਉਂਦਾ ਸਭ ਕੁਛ ਮਾਲਕ ਆਪ ਹੀ ਹੈ, ਉਸ ਦੇ ਚਰਨਾਂ ਵਿੱਚ ਇੱਕ ਅਰਦਾਸ ਕਰਨੀ ਚਾਹੀਦੀ। ਉਹ ਅਰਦਾਸ ਕੀ ਕਰਨੀ ਚਾਹੀਦੀ ਹੈ? ਆਓ ਅਗਲੀ ਪੰਕਤੀ ਮੇਰੇ ਸਾਹਿਬ ਦੇ ਪਾਵਨ ਬੋਲਾਂ ਦੀ ਸ਼ਰਵਣ ਕਰੀਏ ਜੀ।
ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ।
ਵਾਹਿਗੁਰੂ ਜੀ ਆਪ ਹੀ ਮਤ ਦੇਣ ਵਾਲੇ ਨੇ ਤੇ ਆਪ ਹੀ ਰਸਨਾ ਤੇ ਬੈਠ ਕੇ ਬੋਲ ਬੁਲਾਉਣ ਵਾਲੇ ਨੇ। ਮਾਲਕ ਕਿਰਪਾ ਕਰੋ, ਐਸੇ ਨਿੰਦਕਾਂ ਦੇ ਅੰਦਰ ਮਤ ਵੀ ਆਪ ਚੰਗੀ ਭਰ ਦਿਓ ਤੇ ਉਹਨਾਂ ਦੇ ਬੋਲ ਵੀ ਆਪ ਹੀ ਚੰਗੇ ਕਰ ਦਿਓ। ਇੱਕ ਧਰਮ ਗ੍ਰੰਥ ਦੇ ਕਰਤਾ ਨੇ ਬੜੀ ਇੱਕ ਛੋਟੀ ਜਿਹੀ ਗਾਥਾ ਲਿਖੀ ਹੈ। ਇੱਕ ਰੱਬੀ ਪੁਰਸ਼ ਸਾਈਂ ਫਕੀਰ ਬੇੜੀ ਵਿੱਚ ਬੈਠਾ ਨਦੀ ਪਾਰ ਹੋਣ ਵਾਸਤੇ। ਉਸੇ ਬੇੜੀ ਵਿੱਚ ਕੁਝ ਉਹ ਨਿੰਦਕ ਲੋਕ ਵੀ ਬੈਠੇ ਨੇ ਜਿਹੜੇ ਉਸ ਬਾਬੇ ਦਾ ਮਜ਼ਾਕ ਉਡਾਉਂਦੇ ਨੇ। ਕਦੀ ਕੋਈ ਅਪਸ਼ਬਦ ਕਹਿੰਦੇ ਨੇ, ਕਦੀ ਕੋਈ ਅਪਸ਼ਬਦ ਕਹਿੰਦੇ ਨੇ, ਪਰ ਉਹ ਰੱਬੀ ਪੁਰਸ਼ ਆਪਣੇ ਰੱਬ ਦੀ ਯਾਦ ਵਿੱਚ ਬੈਠਾ। ਇਹ ਗੱਲ ਸੱਚ ਹੈ, ਅੰਦਰ ਦੀ ਸੁਰਤ ਅਗਰ ਕਰਤਾਰ ਨਾਲ ਜੁੜੀ ਹੋਵੇ ਤੇ ਬਾਹਰ ਦੀ ਤਾਰ ਉਸ ਕਰਤਾਰ ਨਾਲ ਜੁੜੀ ਤਾਰ ਨੂੰ ਕੋਈ ਤੋੜ ਨਹੀਂ ਸਕਦਾ। ਉਹ ਅੰਦਰ ਦਾ ਧਿਆਨ ਵਾਹਿਗੁਰੂ ਜੀ ਨਾਲ ਜੋੜੀ ਬੈਠੇ ਨੇ। ਉਹ ਜਿਵੇਂ ਜਿਵੇਂ ਹੋਰ ਬੁਰਾਈ ਕਰਦੇ ਨੇ, ਕੋਈ ਅਪਸ਼ਬਦ ਬੋਲਦੇ ਨੇ, ਤਿਵੇਂ ਤਿਵੇਂ ਸਾਈਂ ਫਕੀਰ ਅੰਦਰ ਦੀ ਸੁਰਤ ਨੂੰ ਹੋਰ ਵਾਹਿਗੁਰੂ ਜੀ ਦੇ ਪਿਆਰ ਵਿੱਚ ਗੜੂੰਦ ਕਰਦੇ ਜਾਂਦੇ ਨੇ। ਕਹਿੰਦੇ ਨੇ ਸੁਭਾਵਕ ਇੱਕ ਗੈਬੀ ਆਵਾਜ਼ ਨੇ ਉਸ ਫਕੀਰ ਨੂੰ ਪੁੱਛਿਆ, ਐ ਫਕੀਰ ਇਹ ਬੁਰੇ ਲੋਕ ਇਹ ਨਿੰਦਕ ਲੋਕ ਤੇਰੀ ਨਿੰਦਾ ਪੈ ਕਰਦੇ ਨੇ, ਤੈਨੂੰ ਬੁਰਾ ਬੁਰਾ ਪੈ ਕਹਿੰਦੇ ਨੇ, ਜੇ ਕਹੇ ਤੇ ਮੈਂ ਤੈਨੂੰ ਬਚਾ ਕੇ ਇਹਨਾਂ ਸਾਰਿਆਂ ਨੂੰ ਬੇੜੀ ਉਲਟਾ ਕੇ ਡੋਬ ਦੇਵਾਂ। ਧਿਆਨ ਚ ਰੱਖਿਓ ਤੇ ਸਾਈਂ ਫਕੀਰ ਕਹਿੰਦਾ, ਐ ਮੇਰੇ ਪ੍ਰਭੂ ਜੇ ਮਿਹਰਬਾਨ ਹੋਏ ਹੋ ਤੇ ਬੇੜੀ ਨਾ ਉਲਟਾਓ, ਇਹਨਾਂ ਦੀ ਮਤ ਉਲਟਾ ਦਿਓ ਕਿ ਇਹ ਆਪਣਾ ਆਪਾ ਟਿਕਾਣੇ ਲੈ ਆਉਣ ਦੀ। ਇਹ ਸੱਚ ਹੈ, ਉਹ ਮਾਲਕ ਕਿਰਪਾ ਕਰ ਦੇਵੇ, ਆਪੇ ਹੀ ਮਤ ਦੇਣ ਵਾਲਾ, ਉਸ ਮਤ ਨੂੰ ਸੁਮਤ ਬਣਾਉਣ ਵਾਲਾ ਵੀ ਆਪ ਹੈ ਅਤੇ ਆਪ ਹੀ ਅੰਦਰ ਬੈਠ ਕੇ ਰਸਨਾ ਦੇ ਬੋਲਾਂ ਵਿੱਚ ਵੀ ਆਪ ਹੀ ਬੁਲਾਉਂਦਾ ਹੈ ਜੀ।
ਹਰ ਆਪੇ ਪੰਚ ਤਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ।
ਇਹ ਸਾਰੇ ਪੰਜ ਤੱਤ ਦਾ ਜੋ ਵਿਸਥਾਰ ਹੈ, ਖਿਲਾਰਾ ਹੈ, ਵੱਖਰੀ ਵੱਖਰੀ ਰਚਨਾ, ਆਕਾਸ਼, ਹਵਾ, ਅਗਨ, ਜਲ ਤੇ ਧਰਤੀ, ਇਹ ਪੰਜਾਂ ਤੱਤਾਂ ਤੋਂ ਚੂੰਕਿ ਪੰਚ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਪੰਚ ਤੱਤ ਕੋ ਤਨ ਰਚਿਓ ਜਾਣੋ ਚਤਰ ਸੁਜਾਨ। ਇਕੱਲਾ ਮਨੁੱਖਾ ਤਨ ਹੀ ਨਹੀਂ ਬਲਕਿ ਤਮਾਮ ਰਚਨਾ, ਪੰਚ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ, ਤੇ ਸਾਰੀ ਸ੍ਰਿਸ਼ਟੀ ਨੂੰ ਉਹ ਮਾਲਕ ਨੇ ਪੰਜ ਤੱਤਾਂ ਵਿੱਚ ਵਿਸਥਾਰ ਦੇ ਕੇ ਸਾਜਿਆ ਤੇ ਅੰਦਰ ਵੀ ਪੰਜਾਂ ਤੱਤਾਂ ਦੇ ਆਪ ਹੀ ਬੈਠਾ
ਤੇ ਹਜ਼ੂਰ ਕਹਿੰਦੇ ਨੇ ਇਹਨਾਂ ਪੰਜਾਂ ਤੱਤਾਂ ਵਿੱਚ ਵਿੱਚ ਧਾਤੂ ਪੰਚ ਆਪ ਪਾਵੈ। ਇੱਥੇ ਪੰਚ ਧਾਤੂ ਦੇ ਅਰਥ ਨੇ ਪੰਜਾਂ ਤੱਤਾਂ ਦਾ ਸੁਭਾਅ, ਜਿਵੇਂ ਆਕਾਸ਼ ਦਾ ਗੁਣ ਸ਼ਬਦ ਹੈ, ਵਾਯੂ ਦਾ ਗੁਣ ਸਪਰਸ਼ ਹੈ, ਸੁਭਾਅ ਹੈ ਇਹਨਾਂ ਦਾ, ਵਾਯੂ ਦਾ ਗੁਣ ਸੁਭਾਅ ਸਪਰਸ਼ ਹੈ, ਅਗਨੀ ਦਾ ਗੁਣ ਧਿਆਨ 'ਚ ਰੱਖ ਲਿਓ ਰੂਪ ਹੈ, ਜਲ ਦਾ ਸੁਭਾਅ ਗੁਣ ਰਸ ਹੈ, ਤੇ ਧਰਤੀ ਦਾ ਸੁਭਾਅ ਸੁਗੰਧੀ ਦੁਰਗੰਧੀ ਪੈਦਾ ਕਰਨਾ ਗੰਧ ਹੈ। ਇਹਨੂੰ ਕਹਿੰਦੇ ਨੇ ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਤੇ ਜਿਹੜੇ ਪੰਜ ਤੱਤ ਮਨੁੱਖਾ ਤਨ ਨੂੰ ਲਾਏ, ਮਨੁੱਖਾਂ ਜੀਵਨ ਦੇ ਅੰਦਰ ਵੀ ਉਹ ਪੰਜ ਸੁਭਾਅ ਬਣਾ ਦਿੱਤੇ। ਇਸ ਅੰਦਰ ਸ਼ਬਦ ਸੁਣਨ ਦੀ ਭਾਵੇਂ ਭਲਾ ਹੈ, ਤੇ ਗੁਰੂ ਕਾ ਸ਼ਬਦ ਸੁਣੇਗਾ, ਜੇ ਬੁਰੀ ਵਿਚਾਰਧਾਰਾ ਹੈ ਤੇ ਦੁਨੀਆਂ ਦੇ ਗੰਦੇ ਗੀਤ ਸੁਣੇਗਾ। ਉਹ ਅੰਦਰ ਸ਼ਬਦ ਦਾ ਸੁਭਾਅ ਪਾ ਦਿੱਤਾ, ਧਿਆਨ 'ਚ ਰੱਖਿਓ ਸਪਰਸ਼, ਜੋ ਤਵਚਾ ਵਿੱਚ ਸਪਰਸ਼ ਦੀ ਸ਼ਕਤੀ ਹੈ, ਉਹ ਸਪਰਸ਼ ਦਾ ਸੁਭਾਅ ਵੀ ਕਰਤੇ ਆਪ ਪਾ ਦਿੱਤਾ, ਅੱਖਾਂ ਵਿੱਚ ਰੂਪ ਦਾ ਸੁਭਾਅ ਵੀ ਕਰਤੇ ਆਪ ਭਰ ਦਿੱਤਾ, ਰੂਪ ਵੇਖਣਾ, ਇਵੇਂ ਰਸਨਾ ਵਿੱਚ ਰਸ ਲੈਣ ਦਾ ਸੁਭਾਅ ਵੀ ਕਰਤੇ ਆਪ ਭਰ ਦਿੱਤਾ, ਤੇ ਨਾਸਕਾਂ ਵਿੱਚ ਸੁਗੰਧੀ ਲੈਣ ਦਾ ਸੁਭਾਅ ਵੀ ਆਪ ਭਰ ਦਿੱਤਾ। ਇੰਜ ਪੰਜ ਤੱਤਾਂ ਦੇ ਸੁਭਾਅ ਨਾਲ ਮਨੁੱਖ ਜੀਵਨ ਅੰਦਰ ਪੰਜ ਗਿਆਨ ਇੰਦਰੀਏ ਬਣਾ ਦਿੱਤੇ। ਮਾਲਕ ਰਹਿਮਤ ਕਰੇ, ਇਹੀ ਪੰਜ ਸੁਭਾਅ ਧਰਮ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰ ਜਾਣ, ਤੇ ਮਨੁੱਖ ਮਨ ਮਾਰ ਕੇ ਇਹਨਾਂ ਪੰਜਾਂ ਸੁਭਾਵਾਂ ਨੂੰ ਸੰਸਾਰ ਵੱਲੋਂ ਮਾਰ ਲਵੇ। ਇਸ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ, ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਇਹ ਸੱਚ ਹੈ, ਮਨ ਮਰ ਗਿਆ ਯਾਨੀ ਪੰਜ ਸੁਭਾਅ ਮਰ ਗਏ। ਹੁਣ ਦੁਨੀਆਂ ਦੇ ਗੰਦੇ ਗੀਤਾਂ ਵੱਲ ਨਹੀਂ, ਹੁਣ ਸੰਸਾਰ ਦੇ ਸਪਰਸ਼ ਵੱਲ ਨਹੀਂ, ਹੁਣ ਦੁਨੀਆਂ ਦੇ ਰੂਪ ਵੇਖਣ ਵੱਲ ਨਹੀਂ, ਹੁਣ ਦੁਨੀਆਂ ਦਾ ਰਸ ਮਾਨਣ ਲਈ ਨਹੀਂ, ਹੁਣ ਸੰਸਾਰ ਦੀ ਸੁਗੰਧੀ ਨਾਲ ਨਹੀਂ ਜੁੜਿਆ, ਬਲਕਿ ਆਪਣਾ ਆਪਾ ਕਰਤੇ ਨਾਲ ਜੁੜ ਗਿਆ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਐ ਭਲਿਆ, ਅਗਰ ਤੇਰੇ ਸੁਭਾਅ ਵਿੱਚ ਰੱਬੀ ਪਿਆਰ ਹੋਵੇਗਾ, ਤੂੰ ਰੱਬ ਵੱਲ ਦੌੜੇਗਾ, ਅਗਰ ਤੇਰੇ ਸੁਭਾਅ ਵਿੱਚ ਦੁਨੀਆਂ ਦਾ ਮੋਹ ਹੋਵੇਗਾ ਤੇ ਤੂੰ ਦੁਨੀਆਂ ਵੱਲ ਦੌੜੇਗਾ। ਪਰ ਕਰਤੇ ਨੇ ਪੰਜ ਤੱਤ ਦੀ ਰਚਨਾ ਰਚ ਕੇ ਧਿਆਨ 'ਚ ਰੱਖ ਲਿਓ, ਪਸ਼ੂਆਂ ਪੰਛੀਆਂ ਅੰਦਰ ਵੀ ਇਹੀ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਗੁਣ ਵੱਖਰੇ ਵੱਖਰੇ ਭਰ ਦਿੱਤੇ ਨੇ। ਮ੍ਰਿਗ, ਮੀਨ, ਭਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ, ਤਾਂ ਕਿ ਕੇਤਕ ਆਸ। ਇਹ ਗੱਲ ਵੱਖਰੀ ਹੈ ਵੀ ਕਿਸੇ ਅੰਦਰ ਇੱਕ ਇੱਕ ਸੁਭਾਅ ਪ੍ਰਬਲ ਕੀਤਾ, ਮੱਛੀ ਅੰਦਰ ਰਸ ਮਾਸ ਦਾ ਟੋਕੜਾ, ਉਸ ਵੱਲ ਜਾਣ ਦਾ ਸੁਭਾਅ ਪੈਦਾ ਕੀਤਾ, ਮ੍ਰਿਗ ਵੱਲ ਕੰਡਾ ਰੇੜੇ ਦਾ ਸ਼ਬਦ ਸੁਣਨ ਦਾ ਸੁਭਾਅ ਪੈਦਾ ਕੀਤਾ, ਭਰਿੰਗ ਭੌਰੇ ਵੱਲ ਧਿਆਨ ਮਾਰਿਓ, ਉਹ ਫੁੱਲ ਦੀ ਸੁਗੰਧੀ ਦੇ ਸੁਭਾਅ ਵਿੱਚ ਹੀ ਆਪਣਾ ਆਪਾ ਗਵਾ ਬੈਠਦਾ, ਪਤੰਗ ਉਹ ਉੱਡਦਾ ਪਰਵਾਨਾ, ਉਹ ਰੂਪ ਅੱਗ ਦੀ ਲਾਈਟ ਤੇ ਆਸ਼ਕ ਹੋ ਕੇ ਆਪਣਾ ਆਪਾ ਸਾੜ ਬੈਠਦਾ, ਕੁੰਚਰ ਹਾਥੀ ਉਹ ਸਪਰਸ਼ ਕਾਗਜ਼ ਦੀ ਹਥਨੀ, ਕਾਲਬੂਤ ਕੀ ਹਸਤਨੀ, ਮਨ ਬੌਰਾ ਦੇ ਚਲਤ ਰਚਿਓ ਜਗਦੀਸ਼, ਉਹ ਹੁਣ ਹਕੀਕਤ ਇਹ ਹੈ ਉਹ ਕਾਗਜ਼ ਦੀ ਹਥਨੀ ਤੇ ਮਸਤ ਹੋ ਕੇ ਆਪਣਾ ਆਪਣਾ ਗੜੇ ਵਿੱਚ ਸੁੱਟ ਬੈਠਦਾ। ਉਹਨਾਂ ਅੰਦਰ ਵੀ ਇਹ ਕਰਤੇ ਨੇ ਪੰਜ ਧਾਤੂ ਪੰਜ ਸੁਭਾਅ ਪਾਏ ਨੇ, ਪਰ ਉਹ ਇੱਕ ਇੱਕ ਸੁਭਾਅ ਦੇ ਕਾਰਨ ਮੌਤ ਸੇੜ ਲੈਂਦੇ ਨੇ। ਬੰਦਾ ਪੰਜਾਂ ਨਾਲ ਜੁੜਿਆ, ਇੱਥੇ ਗੁਰਬਾਣੀ ਦੇ ਭਗਤ ਬਾਣੀ ਦੇ ਬੋਲ ਕਹਿੰਦੇ ਨੇ, ਕਿੰਨੀ ਦੇਰ ਬਚਿਆ ਰਹੇਗਾ, ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਮੈ, ਤਾਂ ਕਿ ਕੇਤਕ ਆਸ, ਉਹਦੀ ਕਿੰਨੀ ਕੁ ਆਸ ਰੱਖੋਗੇ ਕਿ ਕਿੰਨਾ ਚਿਰ ਬਚਿਆ ਰਹੇਗਾ, ਆਤਮਕ ਜੀਵਨ ਮਰ ਜਾਂਦਾ, ਸ਼ਾਂਤੀ ਸਹਿਜ ਸੁਭਾਅ ਖਤਮ ਹੋ ਜਾਂਦਾ, ਅੰਦਰ ਰੱਬ ਦਾ ਪਿਆਰ ਮੁੱਕ ਜਾਂਦਾ। ਚਾਰ ਚਫੇਰੇ ਪੰਜ ਗਿਆਨ ਇੰਦਰੀਆਂ ਦੇ ਵਿਸ਼ਿਆਂ ਵਿੱਚ ਹੀ ਸਾਰਾ ਜੀਵਨ ਗਲਤਾਨ ਕਰ ਬੈਠਦਾ। ਇਸ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਇਹ ਪੰਜ ਤੱਤਾਂ ਦਾ ਸੁਭਾਅ ਵੀ ਕਰਤੇ ਆਪ ਹੀ ਮਨੁੱਖਾਂ ਦੇ ਅੰਦਰ ਪਾਇਆ ਹੈ ਜੀ
ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗੜ ਚੁਕਾਵੇ
ਜਦੋਂ ਮਾਲਕ ਰਹਿਮਤ ਕਰਦਾ ਉਸ ਸੇਵਕ ਨੂੰ ਸਤਿਗੁਰੂ ਦਾ ਮਿਲਾਪ ਬਖਸ਼ਦਾ ਧਿਆਨ ਚ ਰੱਖਿਓ ਕੀ ਕਰਦਾ ਉਸ ਸੇਵਕ ਨੂੰ ਸਤਿਗੁਰੂ ਦਾ ਮਿਲਾਪ ਬਖਸ਼ਦਾ ਤੇ ਸਤਿਗੁਰੂ ਦਾ ਮਿਲਾਪ ਬਖਸ਼ ਕੇ ਜਿਹੜਾ ਪੰਜਾਂ ਨਾਲ ਜੁੜਿਆ ਸੀ ਨਾ ਸ਼ਬਦ ਸਪਰਸ਼ ਰੂਪ ਰਸ ਗੰਧ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਉਹ ਅੰਦਰੋਂ ਮੁੱਕ ਜਾਂਦੇ ਨੇ ਇੱਥੇ ਫਿਰ ਭਗਤ ਕਬੀਰ ਜੀ ਕਿਹਾ ਕਹਿਤ ਕਬੀਰ ਪੰਚ ਕੋ ਝਗੜਾ ਕਿਉਂਕਿ ਇੱਥੇ ਸਤਿਗੁਰੂ ਕਹਿੰਦੇ ਨੇ ਨਾ ਵੀ ਮਾਲਕ ਰਹਿਮਤ ਕੀਤੀ ਕਿਰਪਾ ਦ੍ਰਿਸ਼ਟੀ ਕੀਤੀ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ ਝਗੜਾ ਚੁਕਾ ਦਿੰਦਾ ਕਹਿਤ ਕਬੀਰ ਪੰਚ ਕੋ ਝਗੜਾ ਝਗੜੇ ਦਾ ਮਤਲਬ ਕੀ ਹੁੰਦਾ ਜਿੱਥੇ ਦੋਹਾਂ ਦਾ ਸੁਭਾਅ ਨਾ ਮਿਲੇ ਦੋਹਾਂ ਦਾ ਅਨੁਕੂਲ ਸੁਭਾਅ ਨਾ ਮਿਲੇ ਇੱਕ ਮਨਮੁਖ ਹੋਵੇ ਇੱਕ ਗੁਰਮੁਖ ਹੋਵੇ ਇੱਕ ਨਿੰਦਕ ਹੋਵੇ ਇੱਕ ਰੱਬ ਦੀ ਸਿਫਤੋਂ ਸਲਾਹ ਕਰਨ ਵਾਲਾ ਹੋਵੇ ਉਹਨਾਂ ਦਾ ਆਪਸ ਵਿੱਚ ਮੇਲ ਨਹੀਂ ਮੈਂ ਬੇਨਤੀ ਕਰਾਂ ਇੱਕ ਕ੍ਰੋਧੀ ਹੋਵੇ ਇੱਕ ਸ਼ਾਂਤ ਹੋਵੇ ਉਹਨਾਂ ਦਾ ਆਪਸ ਵਿੱਚ ਮੇਲ ਨਹੀਂ ਉੱਥੇ ਝਗੜਾ ਪੈਦਾ ਹੁੰਦਾ ਪਰ ਮੈਂ ਬੇਨਤੀ ਕਰਦਿਆਂ ਮਾਲਕ ਰਹਿਮਤ ਕਰਦਾ ਏ ਤੇ ਕਹਿਤ ਕਬੀਰ ਪੰਚ ਕੋ ਝਗੜਾ ਝਗੜਤ ਜਨਮ ਕਵਾਇਆ ਝੂਠੀ ਮਾਇਆ ਸਭ ਜਗ ਬੰਧਿਆ ਮੈਂ ਰਾਮ ਰਮਤ ਸੁਖ ਪਾਇਆ ਹੁਣ ਅੰਦਰੋਂ ਝਗੜਾ ਮੁੱਕ ਜਾਂਦਾ ਹੁਣ ਅੰਦਰੋਂ ਕਾਮ ਕ੍ਰੋਧ ਨਹੀਂ ਬੋਲਦੇ ਹੁਣ ਅੰਦਰੋਂ ਸ਼ਬਦ ਸਪਰਸ਼ ਨਹੀਂ ਬੋਲਦੇ ਆਤਮਕ ਬੋਲ ਤੇ ਮਾਨਸਿਕ ਬੋਲ ਅੱਗੇ ਵੱਖਰੇ ਵੱਖਰੇ ਸਨ ਅੰਦਰੋਂ ਆਤਮਕ ਆਵਾਜ਼ ਆਉਂਦੀ ਹੈ ਭਲਿਆ ਧਰਮ ਕਮਾ ਪਰ ਮਨ ਬੋਲਦਾ ਹੈ ਨਹੀਂ ਸੰਸਾਰ ਵੱਲ ਜਾਣਾ ਹੈ ਇਹ ਸੱਚ ਸੀ ਅੰਦਰ ਦੇ ਇਸ ਝਗੜੇ ਵਿੱਚ ਮੈਂ ਬੇਨਤੀ ਕਰ ਦੇਵਾਂ ਸਾਰੀ ਜ਼ਿੰਦਗੀ ਮਨੁੱਖ ਦੀ ਬੀਤ ਜਾਂਦੀ ਸ਼ਾਂਤੀ ਨਹੀਂ ਹੈ ਕਦੀ ਕਾਮ ਝਗੜਾ ਪਾਉਂਦਾ ਕਦੀ ਕ੍ਰੋਧ ਦਾ ਝਗੜਾ ਕਦੀ ਅੰਦਰ ਲੋਭ ਬੋਲਦਾ ਕਦੀ ਮੋਹ ਕਦੀ ਹੰਕਾਰ ਬੋਲਦਾ ਇਸ ਝਗੜੇ ਵਿੱਚ ਮਨ ਦੀ ਸ਼ਾਂਤੀ ਚਲੀ ਗਈ ਕਦੀ ਸ਼ਬਦ ਵੱਲ ਦੌੜਦਾ ਦੁਨੀਆਂ ਦੇ ਸੰਗੀਤ ਵੱਲ ਕਦੀ ਮੈਂ ਬੇਨਤੀ ਕਰਾਂ ਸਪਰਸ਼ ਵੱਲ ਕਦੀ ਰੂਪ ਵੱਲ ਕਦੀ ਰਸ ਵੱਲ ਕਦੀ ਗੰਧ ਦੀ ਤਰਫ ਮਨ ਦੀ ਆਤਮਕ ਅਡੋਲਤਾ ਖਤਮ ਹੋ ਗਈ ਪਰ ਗੁਰੂ ਰਹਿਮਤ ਕੀਤੀ ਬਖਸ਼ਿਸ਼ ਕਰ ਆਪਣੀ ਅਸੀਸ ਦੇ ਦਿੱਤੀ ਤੇ ਸਮਝਾਇਆ ਭਲਿਆ ਮਾਲਕ ਦੇ ਚਰਨਾਂ ਨਾਲ ਜੁੜ ਇਹਨਾਂ ਪੰਜਾਂ ਨੂੰ ਬਲ ਨਾ ਦੇ ਬਲਕਿ ਪੰਜਾਂ ਨੂੰ ਅੰਦਰੋਂ ਕੱਢਣ ਦੇ ਲਈ ਅਰਦਾਸ ਕਰ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਓ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੈਂ ਔਰ ਬਹੁਤ ਸੰਤਾਵੈਂ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਣਕ ਬਹੁ ਭਾਂਤੀ ਛੋਡੈ ਕਤ ਹੂੰ ਨਾਹੀ ਆਪਣਾ ਬਲ ਲਾ ਲਾ ਕੇ ਥੱਕ ਗਿਆ ਛੱਡਦੇ ਨਹੀਂ ਇਹ ਪੰਚ ਬਿਖਾਦੀ ਨੇ ਝਗੜਾਲੂ ਨੇ ਇਹ ਮੇਰੇ ਨਾਲ ਐਸਾ ਵੈਰ ਪੈ ਕਮਾਉਂਦੇ ਨੇ ਮੇਰਾ ਸਭ ਕੁਛ ਆਤਮਕ ਖਜ਼ਾਨਾ ਇਹਨਾਂ ਖੋ ਲਿਆ ਪੰਚ ਬਿਖਾਦੀ ਏਕ ਗਰੀਬਾ ਮੈਂ ਹਾਂ ਗਰੀਬੜਾ ਕਮਜ਼ੋਰ ਬਲਹੀਨ ਪਾਤਸ਼ਾਹ ਇਹਨੇ ਬੜੇ ਪ੍ਰਬਲ ਇਹ ਜਦੋਂ ਆਉਂਦੇ ਨੇ ਨਾ ਮੇਰਾ ਬਲ ਸਾਰਾ ਖਤਮ ਕਰਕੇ ਰੱਖ ਦਿੰਦੇ ਮੈਨੂੰ ਪਤਾ ਹੁੰਦਾ ਵੀ ਕਾਮ ਠੀਕ ਨਹੀਂ ਹੈ ਪਰ ਜਦੋਂ ਆ ਜਾਂਦਾ ਉੱਥੇ ਮੇਰਾ ਸਭ ਗਿਆਨ ਧਿਆਨ ਖਤਮ ਕਰ ਦਿੰਦੇ ਪਤਾ ਵੀ ਕ੍ਰੋਧ ਦੁਖਦਾਈ ਹੈ ਇਹ ਕਲੇਸ਼ ਦਾ ਕਾਰਨ ਹੈ ਹੇ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਜਤੇ ਬਿਖਿਅੰਤ ਜੀਵੰ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ ਹੈ ਬਾਂਦਰ ਦੀ ਤਰ੍ਹਾਂ ਹੀ ਨਚਾਉਂਦਾ ਇਹ ਕਲੇਸ਼ ਦਾ ਕਾਰਨ ਹੈ ਮੈਂ ਜਾਣਦਿਆਂ ਹੋਇਆਂ ਵੀ ਜਦੋਂ ਇਹਨਾਂ ਦਾ ਬਲ ਪੈਂਦਾ ਤੇ ਬਲਹੀਨ ਹੋ ਜਾਂਦਾ ਹਾਂ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੈਂ ਔਰ ਬਹੁਤ ਸੰਤਾਵੈਂ ਆਇਓ ਸ਼ਰਨ ਤੁਹਾਰੇ ਮੈਂ ਬੇਨਤੀ ਕਰਾਂ ਅਰਦਾਸ ਬੇਨਤੀ ਸਤਿਗੁਰਾਂ ਸਮਝਾਈ ਕਰਤੇ ਨਾਲ ਸੁਰਤ ਸਾਡੀ ਜੋੜ ਦਿੱਤੀ ਤੇ ਅੰਦਰੋਂ ਹੁਣ ਝਗੜਾ ਮੁੱਕ ਗਿਆ ਮਨ ਸ਼ਾਂਤ ਅਵਸਥਾ ਵਿੱਚ ਸਿਮਰਨ ਵਿੱਚ ਜੁੜ ਗਿਆ ਆਉਂਦੇ ਨੇ ਪਰ ਬਲ ਨਹੀਂ ਪੈਂਦਾ। ਮੈਂ ਬੇਨਤੀ ਕਰਾਂ, ਅੰਦਰੋਂ ਬੋਲਦੇ ਨੇ ਪਰ ਇਹਨਾਂ ਲਈ ਕਦਮ ਨਹੀਂ ਉੱਠਦਾ। ਹੁਣ ਝਗੜਾ ਮੁੱਕ ਗਿਆ। ਇਹ ਚੂੰਕਿ ਪੰਜਾਂ ਤੱਤਾਂ ਦਾ ਸੁਭਾਅ ਅੰਦਰ ਰਹਿੰਦਾ ਤੇ ਹੈ। ਮੈਂ ਬੇਨਤੀ ਕਰ ਦੇਵਾਂ, ਉਸ ਸੱਪ ਦੀ ਤਰ੍ਹਾਂ ਚੂੰਕਿ ਸਰਪ ਹੈ, ਵੇਖ ਕੇ ਡਰ ਲੱਗਦਾ ਹੈ ਪਰ ਸਪੇਰੇ ਹੱਥ ਆ ਗਿਆ ਹੈ, ਜ਼ਹਿਰੀ ਦੰਦ ਕੱਢ ਦਿੱਤਾ ਹੈ। ਜਿਸ ਦੰਦ ਨਾਲ ਜ਼ਹਿਰ ਚੜਾਣੀ ਸੀ, ਇੰਜੈਕਸ਼ਨ ਜਿਹਾ ਲਾਉਂਦਾ ਅੰਦਰੋਂ ਡੰਗ ਮਾਰ ਕੇ ਜ਼ਹਿਰ ਜੋ ਛੱਡਦਾ ਸੀ, ਉਹ ਹੁਣ ਦੰਦ ਜ਼ਹਿਰੀ ਨਿਕਲ ਗਿਆ। ਮੈਂ ਬੇਨਤੀ ਕਰਦਿਆਂ ਹੁਣ ਉਸ ਸੱਪ ਦੇ ਮੂੰਹ ਵਿੱਚ ਵੀ ਉਂਗਲ ਪਾਲ ਜਾਏ ਸਪੇਰਾ, ਪਰ ਡੰਗ ਨਹੀਂ ਮਾਰੇਗਾ, ਜ਼ਹਿਰ ਨਹੀਂ ਚੜਾਏਗਾ। ਇਸੇ ਤਰ੍ਹਾਂ ਪੰਜਾਂ ਤੱਤਾਂ ਦਾ ਮੂਲ ਸੁਭਾਅ ਤੇ ਰਹਿੰਦਾ ਹੈ, ਪਰ ਬੇਨਤੀ ਕਰਦਿਆਂ ਉਹਨਾਂ ਦੇ ਪ੍ਰਭਾਵ ਹੇਠ ਜ਼ਿੰਦਗੀ ਦੇ ਗਲਤ ਕਦਮ ਉੱਠਦੇ ਨਹੀਂ। ਅੰਦਰਲਾ ਆਪਾ ਸਤਿਗੁਰੂ ਦੀ ਕਿਰਪਾ ਨਾਲ, ਬਖਸ਼ਿਸ਼ ਨਾਲ ਹੁਣ ਝਗੜੇ ਵਾਲਾ ਨਹੀਂ। ਮੈਂ ਬੇਨਤੀ ਕਰ ਦੇਵਾਂ, ਸੰਸਾਰਕ ਲੋਕਾਂ ਦੀ ਦਸ਼ਾ ਹੈ, ਸੁਬਾਹ ਤੋਂ ਲੈ ਕੇ ਰਾਤ ਤੱਕ, ਰਾਤ ਤੋਂ ਲੈ ਕੇ ਸਵੇਰ ਤੱਕ, ਇਹਨਾਂ ਪੰਜਾਂ ਦੇ ਵੱਖਰੇ ਵੱਖਰੇ ਕਦਮ ਉੱਠਦੇ ਨੇ ਤੇ ਇਹਨਾਂ ਦੇ ਝਗੜੇ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਗਵਾਂਢੀ ਪੁੱਛਿਆ ਵੀ ਸੁਬਾਹ ਸੁਬਾਹ ਲੜਨ ਲੱਗ ਪਏ ਹੋ, ਲੜਾਈ ਦੀਆਂ ਆਵਾਜ਼ਾਂ ਨਾਲ ਦੇ ਘਰੋਂ ਆਈਆਂ। ਛੋਟੀ ਜਿਹੀ ਕੰਧ ਸੀ, ਆਵਾਜ਼ ਦੇ ਕੇ ਕਹਿੰਦਾ ਵੀ ਉਹ ਸਵੇਰੇ ਸਵੇਰੇ ਲੜਾਈ ਸ਼ੁਰੂ ਕਰ ਲਈ ਜੇ। ਤੇ ਕਾਕਾ ਬੋਲਿਆ, ਭਾਅ ਜੀ ਸਵੇਰੇ ਸਵੇਰੇ ਨਹੀਂ ਹੈ ਤੇ ਰਾਤ ਦੀ ਪਈ ਚੱਲਦੀ ਹੈ, ਧਿਆਨ 'ਚ ਰੱਖ ਲੈਣਾ। ਤੁਸਾਂ ਹੁਣ ਸੁਣੀਏ ਤੇ ਗੱਲ ਵੱਖਰੀ ਹੈ, ਸਾਡੀ ਤੇ ਲੜਾਈ ਰਾਤ ਦੀ ਪਈ ਚੱਲਦੀ ਹੈ, ਪਰ ਮਾਨਖ ਜ਼ਿੰਦਗੀ ਦੀ ਹਾਲਤ ਕੀ ਹੈ, ਦਿਨ ਰਾਤ ਇਹ ਲੜਾਈ ਇਹ ਝਗੜਾ ਜੋ ਪੰਜਾਂ ਦਾ ਅੰਦਰ ਪਿਆ ਚੱਲਦਾ ਸੀ। ਗੁਰੂ ਅਸੀਸ ਦਿੱਤੀ ਸਤਿਗੁਰੂ ਦੇ ਮਿਲਣ ਦੇ ਰਾਹੀਂ, ਹੁਣ ਅੰਦਰਲਾ ਆਪਾ ਨਾਮ ਵਿੱਚ ਟਿਕ ਗਿਆ। ਹੁਣ ਤੇ ਮਾਲਕ ਦੀ ਅਸੀਸ ਨਾਲ ਅੰਦਰਲਾ ਇਹ ਝਗੜਾ ਕਰਤੇ ਆਪ ਮੁਕਾ ਦਿੱਤਾ ਜੀ। ਇੱਥੋਂ ਤੱਕ ਸੀ ਆਏ ਅੱਜ ਦੇ ਪਾਵਨ ਹੁਕਮ ਦੀ ਵਿਚਾਰ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨਾਲ ਆਪਣੀ ਸੁਰਤ ਜੋੜੀਏ ਤੇ ਬੜੀ ਇਕਾਗਰਤਾ ਨਾਲ ਸ਼ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਆਏ ਅਨਕ ਜਨਮ ਭ੍ਰਮ ਸਰਣੀ।
ਜੈਤ ਸ੍ਰੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਨੇ, ਆਏ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ, ਅਨਕ ਜਨਮ ਅਨੇਕਾਂ ਜਨਮ ਮੇਰੇ ਭਰਮਦਿਆਂ ਭਰਮਦਿਆਂ ਬੀਤ ਗਏ, ਭਰਮ ਸ਼ਰਣੀ। ਇੱਥੇ ਭਰਮ ਦੇ ਅਰਥ ਨੇ ਭਟਕਦਿਆਂ ਭਟਕਦਿਆਂ ਭੁਲੇਖੇ ਵਿੱਚ ਪੈ ਕੇ ਅਨਕ ਜਨਮ ਪਾਪ ਕਰ ਭਰਮੇ, ਹੁਣ ਤੋਂ ਸ਼ਰਨਾਗਤ ਆਏ। ਪਾਤਸ਼ਾਹ ਪਤਾ ਨਹੀਂ ਕਿੰਨੇ ਜਨਮ ਲੰਘ ਗਏ ਨੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਇੰਜ ਅਨੇਕਾਂ ਜਨਮ ਮੇਰੇ ਲੰਘ ਗਏ ਭਟਕਦਿਆਂ ਭਟਕਦਿਆਂ। ਕਿਤੇ ਚੈਨ ਨਹੀਂ ਮਿਲੀ, ਕਿਤੇ ਸ਼ਾਂਤੀ ਨਹੀਂ ਆਈ। ਇਹ ਹੋ ਸਕਦਾ ਉਹਨਾਂ ਜਨਮਾਂ ਵਿੱਚ ਮੈਂ ਸ਼ਰਨ ਵੀ ਨਾ ਆ ਸਕਦਾ, ਪਸ਼ੂ ਪੰਛੀਆਂ ਦੀ ਜੋਨੀ ਵਿੱਚ ਮੇਰੇ ਅੰਦਰ ਗਿਆਨ ਪੈਦਾ ਨਾ ਹੋ ਸਕਦਾ। ਪਾਤਸ਼ਾਹ ਹੁਣ ਤੇ ਮਨੁੱਖਾ ਤਨ ਮਿਲਿਆ, ਗੁਰੂ ਦਾ ਉਪਦੇਸ਼ ਸੁਣਿਆ, ਇਸ ਨੂੰ ਹੁਣ ਹੱਥੋਂ ਨਹੀਂ ਗਵਾਉਣਾ। ਪਾਤਸ਼ਾਹ ਮੈਂ ਹੁਣ ਆਪ ਜੀ ਦੀ ਸ਼ਰਨ ਵਿੱਚ ਆ ਗਿਆ ਅਤੇ ਆਪ ਜੀ ਅੱਗੇ ਆਪਣੇ ਜੀਵਨ ਦਾ ਹਾਲ ਰੱਖਦਾ ਵੀ ਅਨੇਕਾਂ ਜਨਮਾਂ ਵਿੱਚ ਭਟਕਦਿਆਂ ਭਟਕਦਿਆਂ ਅਨੇਕ ਜਨਮ ਗੁਜ਼ਾਰ ਲਏ, ਹੁਣ ਮੈਂ ਸ਼ਰਨ ਵਿੱਚ ਆਇਆ, ਆਪ ਜੀ ਦੇ ਸਮਰਪਿਤ ਹੋਇਆ, ਆਪ ਜੀ ਅੱਗੇ ਆਪਣਾ ਆਪਾ ਭੇਟ ਕੀਤਾ। ਮੈਂ ਬੇਨਤੀ ਕਰਾਂਗਾ, ਸ਼ਰਨ ਦੇ ਪਹਿਲੇ ਕਦਮ ਨੇ ਆ ਕੇ ਸਤਿਗੁਰੂ ਜੀ ਨੂੰ ਮੱਥਾ ਟੇਕਣਾ, ਸ਼ਰਨ ਦੇ ਦੂਸਰੇ ਕਦਮ ਨੇ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਸੁਣਨ ਲੱਗਿਆ ਆਪਣੀ ਮਨਮਤਤਾ ਦੀ ਦੀਵਾਰ ਵਿੱਚ ਨਹੀਂ ਰੱਖਣੀ ਵੀ ਗੁਰੂ ਇੰਜ ਕਹਿੰਦੇ ਨੇ ਅਸਲ 'ਚ ਇੰਜ ਹੋਣਾ ਚਾਹੀਦਾ, ਨਹੀਂ, ਸ਼ਰਨਾਗਤ ਆਇਆ ਮੱਥਾ ਟੇਕਿਆ, ਗੁਰੂ ਦੇ ਉਪਦੇਸ਼ ਨੂੰ ਸੁਣਿਆ, ਉਸ ਤੋਂ ਬਾਅਦ ਆਪਣੀ ਮਨ ਦੀ ਵਿਚਾਰਧਾਰਾ ਨੂੰ ਪੂਰਨ ਤੌਰ ਤੇ ਵਿਲੀਨ ਕਰ ਦਿੱਤਾ। ਹੁਣ ਮੈਂ ਆਪਣੇ ਤੌਰ ਤੇ ਕਦਮ ਨਹੀਂ ਉਠਾਵਾਂਗਾ, ਹੁਣ ਮਾਲਕ ਜਿਵੇਂ ਤੁਸੀਂ ਕਿਰਪਾ ਕਰੋਗੇ, ਬਖਸ਼ਿਸ਼ ਕਰੋਗੇ, ਤਿਵੇਂ ਮੈਂ ਆਪਣਾ ਜੀਵਨ ਚਲਾਵਾਂਗਾ। ਇਸ ਢੰਗ ਨਾਲ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਜੀ ਦੀ ਤੇ ਗੁਰੂ ਜੀ ਦੀ ਸ਼ਰਨ ਜਾਂਦਿਆਂ ਅਰਦਾਸ ਬੇਨਤੀ ਕੀਤੀ, ਆਏ ਅਨਕ ਜਨਮ ਭ੍ਰਮ ਸ਼ਰਨੀ, ਪਾਤਸ਼ਾਹ ਮੈਂ ਅਨੇਕਾਂ ਜਨਮ ਭਟਕਦਿਆਂ ਭਟਕਦਿਆਂ ਹੁਣ ਆਇਆ ਹਾਂ ਆਪ ਜੀ ਦੀ ਸ਼ਰਨ ਵਿੱਚ।
ਉਦਾਰ ਦੇਹ ਅੰਧ ਕੂਪ ਤੇ ਲਾਵ ਹੋ ਆਪਣੀ ਚਰਣੀ।
ਪਾਤਸ਼ਾਹ ਇਸ ਅੰਨੇ ਖੂਹ ਤੋਂ ਮੈਨੂੰ ਬਾਹਰ ਕੱਢ ਲਿਓ, ਮੈਂ ਐਸੇ ਅੰਧ ਕੂਪ ਵਿੱਚ ਡਿੱਗਾ ਪਿਆ ਸਾਂ। ਧਿਆਨ ਚ ਰੱਖ ਲਿਓ, ਇੱਕ ਹੁੰਦਾ ਖੂਹ, ਇੱਕ ਹੁੰਦਾ ਅੰਨਾ ਖੂਹ। ਖੂਹ ਉਹ ਜਿੱਥੇ ਪਾਣੀ ਵਿੱਚ ਬੰਦਾ ਡੁੱਬ ਕੇ ਮਰ ਜਾਏ, ਅੰਨਾ ਖੂਹ ਉਹ ਪਾਣੀ ਨਹੀਂ ਬਗੈਰ ਪਾਣੀ ਤੋਂ ਸੁੱਕਾ ਹੋਇਆ ਖੂਹ ਜਿੱਥੇ ਨਾ ਪਾਣੀ ਪੀਣ ਨੂੰ ਮਿਲੇ ਨਾ ਕੁਝ ਖਾਣ ਨੂੰ ਮਿਲੇ। ਧਿਆਨ ਚ ਰੱਖ ਲਿਓ, ਨਾ ਬਾਹਰ ਨਿਕਲਣ ਦਾ ਕੋਈ ਰਸਤਾ ਰਹਿ ਜਾਏ। ਮੇਰੀ ਹਾਲਤ ਹੈ ਐਸੇ ਅੰਧ ਕੂਪ ਦੀ ਤਰ੍ਹਾਂ ਜਿਹੜੇ ਖੂਹ ਵਿੱਚ ਹਨੇਰਾ ਹੀ ਅੰਧੇਰਾ ਹੈ, ਕੁਝ ਵੀ ਹੋਰ ਨਹੀਂ ਹੈ, ਨਾ ਜੀਵਨ ਹੈ ਨਾ ਮੌਤ ਹੈ। ਉਧਰ ਦੇ ਅੰਧ ਕੂਪ ਤੇ ਲਾਵੋ ਆਪਣੀ ਚਰਨੀ। ਪਾਤਸ਼ਾਹ ਸੰਸਾਰ ਵਿੱਚ ਹਾਲਤ ਕੀ ਏ, ਜ਼ਿੰਦਾ ਵੀ ਨਹੀਂ ਰਿਹਾ ਜਾ ਸਕਦਾ। ਪਾਤਸ਼ਾਹ ਜਿੰਨੇ ਅਜੇ ਸਵਾਸ ਬਾਕੀ ਰਹਿੰਦੇ ਨੇ ਉਹ ਭੋਗਣ ਲਈ ਮੌਤ ਦੀ ਵੀ ਇੰਤਜ਼ਾਰ ਕਰੀ ਜਾ ਰਿਹਾ, ਪਰ ਮੇਰੇ ਜੀਵਨ ਦਾ ਕੋਈ ਠਿਕਾਣਾ ਨਹੀਂ ਰਹਿ ਗਿਆ। ਇਸ ਅੰਧ ਕੂਪ ਤੋਂ ਪਾਤਸ਼ਾਹ ਮੈਨੂੰ ਕੱਢ ਲਓ, ਇਸ ਅੰਧ ਕੂਪ ਤੋਂ ਔਗਣਾ ਤੋਂ ਕੱਢ ਲਓ, ਮੈਂ ਮੇਰੀ ਤੋਂ ਕੱਢ ਲਓ, ਸੰਸਾਰ ਵੱਲ ਦਿਨ ਰਾਤ ਦੀ ਸੋਚ ਤੋਂ ਕੱਢ ਲਓ, ਮੈਨੂੰ ਚਿੰਤਾ ਤੇ ਗਮ ਤੋਂ ਬਾਹਰ ਕੱਢ ਲਓ। ਪਾਤਸ਼ਾਹ ਮੈਂ ਅੰਦਰ ਮਾਰਦਾ ਝਾਤ, ਮੈਂ ਬੋਲਦੀ ਬਾਹਰ ਦੇਖਦਾ ਹਾਂ ਤੇ ਮੇਰਾ ਸੰਸਾਰ ਮਮਤਾ ਤੇ ਨਾਤਿਆਂ ਵਾਲਾ ਪਿਆ ਬੋਲਦਾ, ਕੋਈ ਮੈਨੂੰ ਆਪਣਾ ਜਾਪਦਾ, ਕੋਈ ਮੈਨੂੰ ਬੇਗਾਨਾ ਜਾਪਦਾ। ਪਾਤਸ਼ਾਹ ਮੈਂ ਸੰਸਾਰ ਵੱਲ ਦਿਨ ਰਾਤ ਪਿਆ ਦੌੜਦਾ, ਇਸ ਅੰਧ ਕੂਪ ਤੋਂ ਮੈਨੂੰ ਬਾਹਰ ਕੱਢ ਲਓ, ਮੈਨੂੰ ਬਚਾ ਲਓ, ਮੈਂ ਆਪ ਜੀ ਦੀ ਚਰਨੀ ਲੱਗਾ, ਆਪ ਜੀ ਦੇ ਸਮਰਪਿਤ ਹੋਇਆ, ਮੈਨੂੰ ਸ਼ਬਦ ਦੀ ਓਟ ਸੁਰਤ ਵਿੱਚ ਵਸਾ ਦਿਓ। ਪਾਤਸ਼ਾਹ ਕਿਰਪਾ ਕਰੋ, ਅੰਦਰੋਂ ਹਿਰਦਾ ਆਪ ਜੀ ਦੇ ਪਿਆਰ ਵਿੱਚ ਭਰ ਜਾਏ, ਮੈਂ ਦਿਨ ਰਾਤ ਇਸ ਸੰਸਾਰ ਵੱਲ ਨਾ ਦੌੜਾਂ, ਇਸ ਅੰਧ ਕੂਪ ਤੋਂ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਬਚ ਜਾਵਾਂ। ਕੂਪ ਭਰਿਓ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਛ ਆਰਾ ਪਾਰ ਨਾ ਸੂਝ। ਜਿਵੇਂ ਖੂਹ ਵਿੱਚ ਡੱਡੂ ਹੋਵੇ, ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਸੂਝ। ਉਸ ਵਿਚਾਰੇ ਡੱਡੂ ਨੂੰ ਕੀ ਪਤਾ ਇਸ ਖੂਹ ਤੋਂ ਬਾਹਰ ਵੀ ਕੁਝ ਹੁੰਦਾ, ਭਲਾ ਉਹਨੂੰ ਦੇਸ਼ ਵਿਦੇਸ਼ ਦਾ ਪਤਾ? ਇਸੇ ਤਰ੍ਹਾਂ ਇਸ ਸੰਸਾਰ ਵਿੱਚ ਡੁੱਬਾ ਪਿਆ, ਮੈਨੂੰ ਨਹੀਂ ਪਤਾ ਵੀ ਇਸ ਮੇਰੀ ਸੰਸਾਰਕ ਜ਼ਿੰਦਗੀ ਤੋਂ ਬਾਹਰ ਵੀ ਕੁਝ ਹੈ। ਮੈਂ ਜਿੰਨੇ ਕੁ ਖੂਹ ਵਿੱਚ ਡੁੱਬਾ ਬੈਠਾਂ, ਧਨ ਕਮਾ ਲਵਾਂ, ਪਰਿਵਾਰ ਵਿੱਚ ਰਹਿ ਲਵਾਂ, ਖਾ ਪੀ ਲਵਾਂ, ਔਗਣ ਤੇ ਜੋ ਸੰਸਾਰ ਦੀ ਮਨ ਮਤਤ ਹੈ ਬਸ ਉੱਧਰ ਚੱਲਦਾ ਰਹਾਂ, ਇਹ ਮੇਰਾ ਅੰਧ ਕੂਪ ਉਸ ਖੂਹ ਵਿੱਚ ਪਏ ਡੱਡੂ ਦੀ ਤਰ੍ਹਾਂ। ਕੂਪ ਭਰਿਓ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਵਿਖਿਆ ਵਿਮੋਹਿਆ ਵਿਸ਼ਿਆ ਵਿਕਾਰਾਂ ਦੇ ਪ੍ਰਭਾਵ ਹੇਠ ਇਤਨਾ ਵਿਮੋਹਿਤ ਹੋ ਗਿਆ, ਕਛ ਆਰਾ ਪਾਰ ਨਾ ਸੂਝ, ਮੈਨੂੰ ਸੁੱਝਦਾ ਹੀ ਨਹੀਂ ਵੀ ਉਰਵਾਰ ਕੀ ਹੈ ਤੇ ਪਾਰ ਕੀ ਹੈ। ਪਾਤਸ਼ਾਹ ਰਹਿਮਤ ਕਰੋ, ਉਧਰ ਦੇ ਅੰਧ ਕੂਪ ਤੇ ਲਾਵੋ ਆਪਣੀ ਚਰਨੀ।
ਰਹਾਉ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਣੀ।
ਕੁਝ ਜਾਣਦੇ ਹੋਏ ਵੀ ਦਾਵਾ ਨਾ ਕਰਿਓ, ਮੈਨੂੰ ਪਤਾ ਹੈ ਮੈਂ ਗਿਆਨ ਜਾਣਦਾ, ਮੈਨੂੰ ਧਿਆਨ ਬਾਬਤ ਵੀ ਪਤਾ ਹੈ, ਇਹ ਸ਼ਰਨਾਗਤ ਹੋਣ ਵਾਲੇ ਦੇ ਲੱਛਣ ਨਹੀਂ। ਮੈਂ ਪਹਿਲਾਂ ਬੇਨਤੀ ਕਰਾਂਗਾ, ਜਦੋਂ ਸ਼ਰਨਾਗਤ ਹੁੰਦਾ ਨਾ ਉਸ ਸਮੇਂ ਕਹਿੰਦਾ ਵੀ ਨਾ ਮੈਨੂੰ ਕੁਛ ਗਿਆਨ ਦਾ ਪਤਾ, ਨਾ ਮੈਨੂੰ ਧਿਆਨ ਲਾਉਣਾ ਆਉਂਦਾ, ਨਾ ਮੇਰੀ ਕਰਨੀ ਨਿਰਮਲ ਹੈ। ਧਿਆਨ ਚ ਰੱਖਿਓ, ਮੈਂ ਪਾਤਸ਼ਾਹ ਗਿਆਨ ਤੋਂ ਵੀ ਸੱਖਣਾ, ਮੈਂ ਧਿਆਨ ਤੋਂ ਵੀ ਸੱਖਣਾ, ਨਾ ਹਿਨ ਨਿਰਮਲ ਕਰਨੀ। ਧਿਆਨ ਚ ਰੱਖਿਓ, ਇੱਕ ਹੁੰਦਾ ਕਥਨੀ, ਇੱਕ ਹੁੰਦੀ ਹੈ ਕਰਨੀ। ਅੰਦਰਲੇ ਜੀਵਨ ਦਾ ਪ੍ਰੈਕਟੀਕਲ ਕਦਮ ਮੇਰਾ ਕੋਈ ਵੀ ਨਿਰਮਲ ਨਹੀਂ ਹੈ। ਬਾਹਰੋਂ ਮੈਂ ਸ਼ਾਇਦ ਸਰੀਰਕ ਤੌਰ ਤੇ ਰੋਜ਼ ਇਸ਼ਨਾਨ ਕਰ ਲੈਂਦਾ, ਰੋਜ਼ ਕੱਪੜੇ ਧੋਤੇ ਪਾ ਲੈਂਦਾ ਤੇ ਲੋਕਾਂ ਦੀ ਨਜ਼ਰ ਵਿੱਚ ਇੰਜ ਲੱਗਦਾ ਜਿਵੇਂ ਮੈਂ ਬੜਾ ਨਿਰਮਲ ਹਾਂ, ਪਰ ਜਦੋਂ ਕਰਨੀ ਵੱਲ ਝਾਤ ਮਾਰਦਾ ਤੇ ਅੰਦਰ ਦੀ ਸੁਰਤ ਦੇ ਕਦਮ ਚੰਗੇ ਨਹੀਂ ਹੈ। ਪਾਤਸ਼ਾਹ, ਨਾ ਮੇਰੇ ਕੋਲ ਗਿਆਨ ਹੈ, ਨਾ ਮੇਰੇ ਕੋਲ ਧਿਆਨ ਹੈ, ਮੈਨੂੰ ਸੰਸਾਰਕ ਤੇ ਅਧਿਆਤਮਕ ਪਥ ਦੇ ਗੱਲਾਂ ਗੱਲਾਂ ਨਾਲ ਤੇ ਦੋਹਾਂ ਰਸਤਿਆਂ ਦਾ ਪਤਾ ਹੈ, ਪਰ ਜਦੋਂ ਕਰਨੀ ਦੀ ਗੱਲ ਆਉਂਦੀ ਹੈ ਨਾ, ਧਿਆਨ ਚ ਰੱਖਿਓ, ਉਸ ਸਮੇਂ ਜੀਵਨ ਦਾ ਆਚਰਣ ਕਰੈਕਟਰ ਉਹ ਮੇਰਾ ਚੰਗਾ ਨਹੀਂ ਹੈ। ਤੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਨਾ ਮੈਂ ਗਿਆਨ ਜਾਣਦਾ, ਨਾ ਧਿਆਨ ਜਾਣਦਾ, ਨਾ ਮੇਰੀ ਕਰਨੀ ਹੀ ਨਿਰਮਲ ਹੈ ਜੀ।
ਸਾਧ ਸੰਗਤ ਕੈ ਅੰਚਲ ਲਾਵ ਬਿਖਮ ਨਦੀ ਜਾਏ ਤਰਣੀ।
ਮੈਨੂੰ ਪੱਲਾ ਸਾਧ ਸੰਗਤ ਦਾ ਫੜਾ ਦਿਓ, ਮੈਂ ਸਾਧ ਸੰਗਤ ਵਿੱਚ ਬੈਠਾ। ਮੈਂ ਇੱਥੇ ਇੱਕ ਬੇਨਤੀ ਕਰਾਂਗਾ, ਜਹੈ ਸਤਗੁਰ ਤਹੈ ਸਤਸੰਗਤ ਬਣਾਈ। ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹੋਣ, ਉਹਨਾਂ ਦੀ ਪਾਵਨ ਚਰਨ ਸ਼ਰਨ ਵਿੱਚ ਬੈਠੀਏ। ਇਹਨੂੰ ਸਤਸੰਗਤ ਕਹਿੰਦੇ ਨੇ ਜਾਂ ਇਸ ਨੂੰ ਸਾਧ ਸੰਗਤ ਕਹਿੰਦੇ ਨੇ। ਐਸੀ ਸਾਧ ਸੰਗਤ ਦੀ ਮੈਨੂੰ ਪਾਤਸ਼ਾਹ ਓਟ ਮਿਲ ਜਾਏ, ਮੈਂ ਸੰਗਤ ਵਿੱਚ ਬੈਠਾਂ, ਸੰਗਤ ਵਿੱਚ ਬੈਠ ਕੇ ਆਪ ਜੀ ਦਾ ਉਪਦੇਸ਼ ਸੁਣਾ, ਆਪ ਜੀ ਦਾ ਉਪਦੇਸ਼ ਸੁਣ ਕੇ ਮੇਰੇ ਜੀਵਨ ਦਾ ਆਧਾਰ ਸੰਗਤ ਬਣ ਜਾਏ। ਕਿਰਪਾ ਕਰੋ, ਮੈਨੂੰ ਇਹ ਅੰਚਲ ਫੜਾ ਦਿਓ, ਅੰਚਲਾ ਕਹਾਇਓ, ਜਨ ਆਪਣੇ ਕੋ ਮਨ ਬੀਤੋ ਪ੍ਰੇਮ ਕੀ ਖੋਰੀ। ਜਦੋਂ ਆਪਣੇ ਜਨ ਨੂੰ ਅੰਚਲਾ ਕਹਾਇਓ, ਪੱਲਾ ਫੜਾ ਦਿੰਦੇ ਹੋ ਨਾ, ਮੈਂ ਬੇਨਤੀ ਕਰਾਂ, ਉਹ ਦੁਨੀਆ ਵੱਲ ਨਹੀਂ ਦੌੜਦਾ, ਉਹ ਔਗਣਾ ਵੱਲ ਨਹੀਂ ਦੌੜਦਾ, ਉਸ ਅੰਦਰ ਪ੍ਰੇਮ ਪੈਦਾ ਹੁੰਦਾ। ਇਸ ਕਰਕੇ ਪਾਤਸ਼ਾਹ ਅਸੀਂ ਕਿਰਪਾ ਕਰ ਦਿਓ ਵੀ ਇਹ ਬਿਖਮ ਨਦੀ ਜਾਏ ਤਰਨੀ, ਸਾਧ ਸੰਗਲ ਕੈ ਅੰਚਲ ਲਾਵੋ। ਪਾਤਸ਼ਾਹ ਮੈਨੂੰ ਇਹ ਪੱਲਾ ਫੜਾ ਦਿਓ ਤਾਂ ਕਿ ਜਿਹੜੀ ਇਹ ਬਿਖਮ ਨਦੀ ਹੈ ਨਾ, ਇਹ ਮੈਂ ਤਰ ਜਾਵਾਂ। ਬੜੀ ਬਿਖਮ ਹੈ, ਬੜੀ ਔਖੀ ਹੈ, ਇਸ ਨਦੀ ਤੋਂ ਤਰਿਆ ਨਹੀਂ ਜਾ ਸਕਦਾ। ਬਾਹਰ ਦੀਆਂ ਨਦੀਆਂ 'ਚ ਬੇੜੀਆਂ ਹੁੰਦੀਆਂ ਨੇ, ਪਾਰ ਹੋ ਜਾਈਦਾ ਪਾਤਸ਼ਾਹ, ਪਰ ਇਹ ਸੰਸਾਰ ਦੀ ਨਦੀ ਇਹ ਤੇ ਮੈਨੂੰ ਦਿਨ ਰਾਤ ਸਾੜੀ ਜਾ ਰਹੀ ਹੈ। ਇਹ ਗੱਲ ਥੋੜ੍ਹੀ ਧਿਆਨ 'ਚ ਰੱਖਿਓ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੱਜੈ ਨਾਨਕਾ ਤਰੀਏ ਕਰਮੀ ਲੱਗ। ਪਾਤਸ਼ਾਹ ਮੈਂ ਇਸ ਸੰਸਾਰ ਦੇ ਔਗਣ ਵਿਕਾਰਾਂ ਦੀ ਨਦੀ ਵਿੱਚ ਦਿਨ ਰਾਤ ਡੁੱਬਾ ਪਿਆ, ਹਾਲਤ ਇਹ ਹੈ। ਮੈਂ ਬੇਨਤੀ ਕਰਾਂ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ। ਬਾਹਰ ਸਰਵਰ ਵਿੱਚ, ਸਰੋਵਰ ਵਿੱਚ, ਤਲਾਬ ਵਿੱਚ ਪਾਣੀ ਹੁੰਦਾ, ਪਰ ਜਿਹਦੇ ਸੰਸਾਰ ਦੇ ਸਰੋਵਰ ਵਿੱਚ ਮੈਂ ਡੁੱਬਾ ਪਿਆ, ਇੱਥੇ ਪਾਣੀ ਦੀ ਥਾਂ ਤੇ ਪਾਵਕ ਹੈ, ਅੱਗ ਹੈ। ਤਿਤ ਉਸ ਸਰਵਰੜ ਸਰੋਵਰ ਵਿੱਚ ਭੈਲੇ ਨਿਵਾਸਾ, ਮੇਰਾ ਉੱਥੇ ਨਿਵਾਸ ਹੈ। ਪਾਣੀ ਪਾਵਕ ਤਿਨੇ ਕੀਆ, ਇੱਥੇ ਪਾਣੀ ਕਿਹੜਾ, ਅੱਗ ਦਾ ਹੀ ਪਾਣੀ, ਅੱਗ ਹੀ ਅੱਗ ਹੈ। ਦਿਨ ਰਾਤ ਕਿਤੇ ਵੀ ਸ਼ਾਂਤੀ ਤੇ ਚੈਨ ਨਹੀਂ, ਇਹ ਹੈ ਬਿਖਮ ਨਦੀ। ਮੈਂ ਅਕਲ ਨਾਲ ਨਹੀਂ ਤਰ ਸਕਦਾ, ਮੈਂ ਕੋਈ ਧਾਰਮਿਕ ਗ੍ਰੰਥ ਪੜ੍ਹ ਕੇ, ਕੋਈ ਗੁਰਬਾਣੀ ਦੇ ਅਰਥ ਯਾਦ ਕਰਕੇ ਵੀ ਨਹੀਂ ਤਰ ਸਕਦਾ। ਜੇ ਆਪ ਕਿਰਪਾ ਕਰੋ, ਮੇਰੀ ਕਰਨੀ ਨਿਰਮਲ ਬਣ ਜਾਏ ਤੇ ਆਪ ਜੀ ਦੀ ਅਸੀਸ ਮਿਲ ਜਾਏ ਤੇ ਸਾਧ ਸੰਗਤ ਦਾ ਪੱਲਾ ਫੜ ਲੇਵਾਂ ਤੇ ਇਸ ਬਿਖਮ ਨਦੀ ਤੋਂ ਤਰ ਸਕਦਾ। ਫਰੀਦਾ, ਦੁੱਖਾਂ ਸੇਤੀ ਦੇਹੋ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਨੀ, ਬੇੜਾ ਕੱਪਰ ਵਾਤ। ਉਹ ਹੁਣ ਪਾਤਨੀ ਮਲਾ, ਸਤਿਗੁਰੂ ਮਲਾ ਕੌਣ ਨੇ, ਸਤਿਗੁਰੂ। ਬੇਨਤੀ ਕਰਾਂਗਾ, ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ, ਗੁਰ ਖੇਵਟ ਸ਼ਬਦ ਤਰਾਇਆ ਰਾਮ, ਵਾਹਿਗੁਰੂ ਦਾ ਨਾਮ ਮੈਂ ਬੇਨਤੀ ਕਰਾਂ ਜਹਾਜ਼ ਹੈ, ਪਰ ਵਾਹਿਗੁਰੂ ਦੇ ਨਾਮ ਦੇ ਜਹਾਜ਼ ਨੂੰ ਚਲਾਉਣ ਵਾਲੇ ਸਤਿਗੁਰੂ ਨੇ। ਗੁਰ ਖੇਵਟ ਸ਼ਬਦ ਤਰਾਇਆ ਰਾਮ, ਗੁਰੂ ਦੇ ਸ਼ਬਦ ਇਸ ਮਲਾਹ ਨਾਲ ਨਾਮ ਸਿਮਰਨ ਦੇ ਬੇੜੇ ਵਿੱਚ ਸੁਰਤ ਬੈਠ ਜਾਂਦੀ ਹੈ, ਤੇ ਫਿਰ ਗੁਰੂ ਤੇ ਪੁਕਾਰਦਾ ਨਾ, ਭਲਿਆ ਸੁਚੇਤ ਹੋ, ਆਪਣੇ ਬੇੜੇ ਵੱਲ ਝਾਤ ਮਾਰ, ਤੇਰਾ ਬੇੜਾ ਕਿੰਨੀਆਂ ਲਹਿਰਾਂ ਵਿੱਚ ਘਿਰਿਆ ਪਿਆ, ਉਹ ਵੱਡੀਆਂ ਵੱਡੀਆਂ ਲਹਿਰਾਂ ਕੇ ਹੋਰ ਵਧਣ ਵਾਲੀਆਂ ਨੇ, ਕਿੱਧਰ ਆਪਣਾ ਬੇੜਾ ਚਲਾਈ ਜਾ ਰਿਹਾ। ਫਰੀਦਾ ਦੁੱਖਾਂ ਸੇਤੀ ਦੇਹ ਹੋ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਨੀ, ਬੇੜਾ ਕੱਪਰ ਵਾਤ, ਲੰਮੀ ਲੰਮੀ ਨਦੀ ਵਹਿ, ਬਿਖਮ ਨਦੀ ਜਾਏ ਤਰਨੀ, ਲੰਮੀ ਲੰਮੀ ਨਦੀ ਵਹਿ, ਕੰਧੀ ਕੇਰਾ ਹੇਤ, ਬੇੜੇ ਨੂੰ ਕੱਪਰ ਕਿਆ ਕਰੇ, ਜੇ ਪਾਤਨ ਰਹੇ ਸੁਚੇਤ, ਜੇ ਮੇਰਾ ਮਲਾਹ ਮੇਰਾ ਸਤਿਗੁਰੂ ਉਹ ਮੇਰੇ ਤੇ ਰਹਿਮਤ ਕਰਨ ਵਾਲਾ ਮੇਰੇ ਨਾਲ ਹੋਵੇਗਾ, ਮੈਂ ਆਪਣੇ ਬੇੜੇ ਨੂੰ ਕਦੀ ਡੁੱਬਣ ਨਹੀਂ ਦੇਵਾਂਗਾ, ਕਿਉਂਕਿ ਗੁਰੂ ਨੇ ਅਸੀਸ ਕਰਕੇ ਇਸ ਲੰਮੀ ਲੰਮੀ ਨਦੀ ਤੋਂ ਮੈਨੂੰ ਪਾਰ ਕਰ ਦਿੱਤਾ। ਮੈਂ ਇੱਕ ਬੇਨਤੀ ਕਰ ਦੇਵਾਂ, ਅੱਜ ਸੰਸਾਰ ਵਿੱਚ ਆਪਣੇ ਤੌਰ 'ਤੇ ਤਰਿਆ ਨਹੀਂ ਜਾ ਸਕਦਾ, ਅੱਜ ਸੰਸਾਰ ਵਿੱਚ ਆਪਣੇ ਤੌਰ 'ਤੇ ਔਗਣਾਂ ਵਿਕਾਰਾਂ ਅਤੇ ਨਸ਼ਿਆਂ ਤੋਂ ਬਚਿਆ ਨਹੀਂ ਜਾ ਸਕਦਾ, ਪਤਤ ਪੁਣੇ ਤੋਂ ਬਚਿਆ ਨਹੀਂ ਜਾ ਸਕਦਾ, ਜਿਹੜੇ ਗੁਰੂ ਦਾ ਪੱਲਾ ਫੜ ਲੈਂਦੇ ਨੇ, ਖੰਡੇ ਬਾਟੇ ਦੀ ਅੰਮ੍ਰਿਤ ਪਹੁਲ ਪ੍ਰਾਪਤ ਕਰ ਲਈ, ਸੰਗਤ ਵਿੱਚ ਬੈਠਣ ਲੱਗ ਪਏ, ਗੁਰੂ ਕੇ ਸ਼ਬਦ ਨਾਲ ਆਪਣੀ ਸੁਰਤ ਜੋੜ ਲਈ, ਅੰਮ੍ਰਿਤ ਵੇਲੇ ਦਾ ਰੋਜ਼ ਦਾ ਨਿਤਨੇਮ ਬਣ ਗਿਆ। ਮੈਂ ਬੇਨਤੀ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਨ ਦਾ ਰੋਜ਼ ਦਾ ਸੁਭਾਅ ਬਣ ਗਿਆ, ਸਮਝ ਲੈਣਾ ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ, ਫਿਰ ਇਸ ਬਿਖਮ ਨਦੀ ਵਿੱਚ ਡੁੱਬਾਂਗਾ ਨਹੀਂ, ਗੁਰਸਿੱਖ ਹੋਵੇਗਾ ਝੂਠ ਨਹੀਂ ਬੋਲੇਗਾ, ਗੁਰਸਿੱਖ ਹੋਵੇਗਾ ਕ੍ਰੋਧ ਵਿੱਚ ਲੜਾਈ ਝਗੜਾ ਈਰਖਾ ਨਹੀਂ ਕਰੇਗਾ, ਗੁਰਸਿੱਖ ਹੋਵੇਗਾ ਪਰਕਾ ਬੁਰਾ ਨਾ ਰੱਖੋ ਚੀਤ, ਕਿਸੇ ਦੂਜੇ ਦਾ ਬੁਰਾ ਕਰਨ ਦੀ ਲਾਲਸਾ ਨਹੀਂ ਰੱਖੇਗਾ, ਗੁਰਸਿੱਖ ਹੋਵੇਗਾ ਮੈਂ ਬੇਨਤੀ ਕਰਾਂ ਪਾਤਰੀਆ ਰੂਪ ਨਾ ਪੇਖੇ ਨੇਤਰ, ਗੁਰਸਿੱਖ ਹੋਵੇਗਾ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਦ ਕਰਨ ਦੇ ਗਿਆਨ ਨਾਲ ਜੁੜਿਆ ਪ੍ਰੈਕਟੀਕਲੀ ਜੀਵਨ ਹੋਵੇਗਾ, ਗੁਰਸਿੱਖ ਹੋਵੇਗਾ ਮੈਂ ਬੇਨਤੀ ਕਰਾਂ ਦੂਜਿਆਂ ਦਾ ਭਲਾ ਕਰੇਗਾ, ਗੁਰਸਿੱਖ ਹੋਵੇਗਾ ਸਭ ਵਿੱਚ ਬ੍ਰਹਮ ਦ੍ਰਿਸ਼ਟੀ ਕਰੇਗਾ, ਆਪਣੇ ਆਪੇ ਵਿੱਚ ਵੀ ਵਾਹਿਗੁਰੂ ਵੇਖੇਗਾ, ਸਾਰੇ ਸੰਸਾਰ ਵਿੱਚ ਵੀ ਵਾਹਿਗੁਰੂ ਵੇਖੇਗਾ। ਇਸ ਕਰਕੇ ਮਾਲਕ ਰਹਿਮਤ ਕਰੋ, ਬਖਸ਼ਿਸ਼ ਕਰੋ, ਮੈਨੂੰ ਸਾਧ ਸੰਗਤ ਦਾ ਪੱਲਾ ਫੜਾ ਦਿਓ, ਤਾਂ ਕਿ ਮੈਂ ਇਸ ਬਿਖਮ ਨਦੀ ਤੋਂ ਤਰ ਜਾਵਾਂ, ਲੱਗਾ ਨਦੀ ਦੇ ਕਿਨਾਰੇ ਪਾਣੀ ਪੀਣ, ਪੈਰ ਤਿਲਕਿਆ ਨਦੀ ਵਿੱਚ ਡੁੱਬਣ ਲੱਗਾ, ਪਾਸ ਬੈਠੇ ਬੰਦਗੀ ਸਿਮਰਨ ਅਭਿਆਸੀ ਨੇ ਆਪਣਾ ਚਾਦਰ ਦਾ ਪੱਲਾ ਸੁੱਟਿਆ ਤੇ ਕਿਹਾ ਫੜ ਲੈ, ਹੁਣ ਚਾਦਰ ਦਾ ਪੱਲਾ ਫੜਿਆ ਤੇ ਬਾਹਰ ਨਿਕਲ ਆਇਆ, ਕਹਿੰਦਾ ਬਾਬਾ ਸ਼ੁਕਰ ਹੈ ਤੇਰਾ, ਤੂੰ ਮੈਨੂੰ ਬਚਾ ਲਿਆ। ਬਾਬੇ ਆਖਿਆ ਦੇਖ ਨਦੀ ਵਿੱਚ ਡੁੱਬਾ ਸੈਂ, ਮੈਂ ਕੱਪੜੇ ਦਾ ਪੱਲਾ ਸੁੱਟਿਆ, ਬਾਹਰ ਨਿਕਲ ਆਇਆ, ਬਚ ਗਿਆ, ਜਿਹੜੀ ਸੰਸਾਰ ਦੀ ਨਦੀ ਵਿੱਚ ਡੁੱਬਾ ਪਿਆ, ਗੁਰੂ ਸ਼ਬਦ ਦਾ ਪੱਲਾ ਫੜ ਲੈ ਤੇ ਇੱਥੋਂ ਵੀ ਬਚ ਜਾਏਗਾ। ਸਾਧ ਸੰਗਤ ਕਹਿ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ, ਇਸ ਬਿਖਮ ਨਦੀ ਤੋਂ ਤਰ ਸਕਦੇ ਹਾਂ, ਸਾਧ ਸੰਗਤ ਦਾ ਪੱਲਾ ਨਾ ਛੱਡਿਓ। ਮੈਂ ਬੇਨਤੀ ਕਰਾਂ, ਚੁੱਕੇ ਹੱਬੇ ਸਾਕ ਕੂੜਾਵੇ ਡਿੱਠੇ, ਤੋ ਪੱਲੇ ਤੈਂਡੇ ਲਾਗੀ, ਪਾਤਸ਼ਾਹ ਮੈਂ ਜਾਣਦਾ ਦੁਨੀਆਂ ਦਾ ਸਹਾਰਾ ਕੋਈ ਵੀ ਨਹੀਂ ਹੈ, ਕੋਈ ਰਿਸ਼ਤੇਦਾਰ ਕੋਈ ਸਾਕ ਸੰਬੰਧੀ, ਇਹ ਠੀਕ ਹੈ ਸੰਸਾਰਕ ਮਰਿਆਦਾ ਵਿੱਚ ਇਹਨਾਂ ਦੇ ਨਾਤੇ ਬਣੇ ਨੇ, ਇਹਨਾਂ ਵਿੱਚ ਜੀਣਾ ਹੈ, ਪਰ ਇਹਨਾਂ ਦੇ ਆਸਰੇ ਕਹੀਏ ਵੀ ਔਗਣਾਂ ਤੋਂ ਵਿਕਾਰਾਂ ਤੋਂ ਬਚ ਜਾਵਾਂਗੇ, ਇਹਨਾਂ ਦੇ ਆਸਰੇ ਭਾਵ ਸਾਗਰ ਤੋਂ ਬਚ ਜਾਵਾਂਗੇ, ਨਹੀਂ, ਪੱਲਾ ਚਾਹੀਦਾ ਮੇਰੇ ਮਾਲਕ ਦਾ, ਨਾਮ ਦਾ, ਸ਼ਬਦ ਦਾ, ਸਾਧ ਸੰਗਤ ਦਾ, ਜਿਸ ਆਸਰੇ ਅਸੀਂ ਆਪਣੇ ਜੀਵਨ ਨੂੰ ਇਸ ਬਿਖਮ ਨਦੀ ਔਖੀ ਕਰੜੀ ਭਿਆਨਕ ਡੋਬਣ ਵਾਲੀ ਨਦੀ ਤੋਂ ਬਚ ਸਕਦੇ ਹਾਂ ਜੀ।
ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਣੀ।
ਦੁਨੀਆਂ ਦੇ ਸੁੱਖ ਭਾਵੇਂ ਚੰਗੇ ਲੱਗਦੇ ਨੇ, ਸੰਪਤ ਜਾਇਦਾਦ, ਸੋਨਾ ਚਾਂਦੀ, ਜ਼ਮੀਨ, ਪਲਾਟ, ਮਕਾਨ, ਇਹ ਸੰਪਤ ਹੈ। ਮਾਇਆ ਰਸ ਮਿੱਠੇ, ਇਹ ਮਾਇਆ ਦੇ ਰਸ ਬੜੇ ਮਿੱਠੇ ਮਿੱਠੇ ਨਜ਼ਰ ਆਉਂਦੇ ਨੇ, ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ, ਭਲਿਆ ਤਰ੍ਹਾਂ ਤਰ੍ਹਾਂ ਦੇ ਰਸ ਤੇ ਦਿਨ ਰਾਤ ਤੇਰੀ ਸੁਰਤ ਲੈ ਰਹੀ ਏ, ਨਾਮ ਦਾ ਰਸ ਕਿੱਥੋਂ ਲਏਗੀ? ਅੰਦਰ ਖਾਲੀ ਕਰ, ਵਿਹਲਾ ਹੋ, ਇਹ ਮਨ ਵਿੱਚ ਨਾ ਧਾਰ, ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮੈਂ ਧਰਨੀ, ਚੂਕੇ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਦੇਖ ਕਰ ਮਤ ਭੁੱਲਣਾ ਬਾਹਰ ਕੀ ਸਫਾਈ ਪਰ, ਅਰੇ ਵਰਕ ਸੋਨੇ ਕਾ ਲੱਗਾ ਹੈ ਗੋਬਰ ਕੀ ਮਿਠਾਈ ਪਰ। ਭਲਿਆ ਇਹ ਸੰਸਾਰ ਦੇ ਜਿੰਨੇ ਸੁੱਖ ਨਜ਼ਰ ਆਉਂਦੇ ਨੇ ਇਹ ਪਹਿਲਾਂ ਸੁੱਖ ਹੁੰਦੇ ਨੇ, ਥੋੜੀ ਦੇਰ ਵਿੱਚ ਉਹ ਦੁੱਖ ਵਿੱਚ ਬਦਲ ਜਾਂਦੇ ਨੇ, ਉਹੀ ਧਨ ਸੁੱਖ ਲੱਗਦਾ, ਉਹੀ ਧਨ ਦੁੱਖ ਪੈਦਾ ਕਰਨ ਵਾਲਾ ਬਣ ਜਾਂਦਾ, ਉਹੀ ਪੁੱਤਰ ਨਾਤੇ ਸੁੱਖ ਲੱਗਦੇ ਨੇ ਪਰ ਉਹਨਾਂ ਵਿੱਚੋਂ ਉਹੀ ਦੁੱਖ ਨਿਕਲਾਉਂਦੇ ਨੇ। ਕਿਉਂਕਿ ਇੱਕ ਸਿੱਕਾ ਹੈ, ਉਸ ਦੇ ਦੋ ਪਾਸੇ ਨੇ, ਇੱਕ ਪਾਸਾ ਹੈ ਸੁੱਖ ਦਾ ਔਰ ਦੂਜਾ ਪਾਸਾ ਹੈ ਦੁੱਖ ਦਾ। ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁਖ ਹਮਹੋ ਨਾ ਮੰਗਿਆ ਭਾਵੇ, ਬਿਖਿਆ ਅਜਹੋ ਸੁਰਤ ਸੁਖ ਆਸਾ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਭਲਿਆ ਇਸ ਸੰਸਾਰ ਦੇ ਇਹ ਜਿੰਨੇ ਸੁੱਖ ਨਜ਼ਰ ਆਉਂਦੇ ਨੇ ਇਹ ਨਹੀਂ ਮਨ ਮੈਂ ਧਰਨੀ, ਇਹਨਾਂ ਨੂੰ ਨਾ ਮਨ ਵਿੱਚ ਟਕਾਈ ਰੱਖੀ। ਮੈਂ ਇੱਕ ਬੇਨਤੀ ਕਰਨ ਲੱਗਾ, ਘਰ ਹੈ ਮੁਬਾਰਕ ਹੈ, ਉਹ ਘਰ ਜ਼ਮੀਨ 'ਤੇ ਬਣਿਆ ਰਹੇ ਚੰਗਾ, ਪਰ ਜੇ ਉਹ ਘਰ ਹਿਰਦੇ 'ਚ ਬਣ ਗਿਆ, ਮੇਰਾ ਘਰ ਮੇਰਾ ਇਹੋ ਜਿਹਾ ਘਰ ਉਸ ਮਮਤਾ ਨਾਲ ਜੁੜ ਗਿਆ, ਮੈਂ ਬੇਨਤੀ ਕਰਾਂ ਉਹ ਵਸਤੂ ਮਨ ਵਿੱਚ ਧਾਰ ਲਈ ਅਸੀਂ, ਧਨ ਸਾਜੋ ਸਮਾਨ ਸੋਨਾ ਚਾਂਦੀ ਜੋ ਕੁਝ ਵੀ ਹੈ, ਹਜ਼ੂਰ ਕਹਿੰਦੇ ਨੇ ਇਹਨਾਂ ਨੂੰ ਬਾਹਰ ਬਾਹਰ ਰੱਖ, ਮਨ ਵਿੱਚ ਨਾ ਇਹਨਾਂ ਨੂੰ ਧਾਰ। ਸੁੱਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮੈਂ ਧਰਨੀ, ਮਨ ਵਿੱਚ ਨਾਮ ਟਿਕਾ, ਮਨ ਵਿੱਚ ਸ਼ਬਦ ਟਿਕਾ, ਮਨ ਵਿੱਚ ਗੁਰੂ ਦਾ ਧਿਆਨ ਟਿਕਾ, ਮਨ ਵਿੱਚ ਮੈਂ ਬੇਨਤੀ ਕਰਾਂ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਦਾ ਅਲੌਕਿਕ ਜਿਹਾ ਨਜ਼ਾਰਾ ਵੇਖ ਕੇ ਟਿਕਾ, ਤੇ ਆਖ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਮੈਂ ਐਸੀ ਕਿਤੇ ਅਵਸਥਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਕਰ ਲੇਵਾਂ, ਤੇ ਹਜ਼ੂਰ ਕਹਿੰਦੇ ਨੇ ਤੇਰੇ ਮਨ ਵਿੱਚ ਦੁਨੀਆ ਨਾ ਟਿਕੇ, ਤੇਰੇ ਮਨ ਵਿੱਚ ਵਾਹਿਗੁਰੂ ਦਾ ਨਾਮ ਟਿਕ ਜਾਏ ਜੀ।
ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗਿਆ ਭਰਣੀ।
ਤੂੰ ਆਪਣੀ ਪਿਆਸ ਬੁਝਾਉਣੀ ਚਾਹੁੰਦਾ ਨਾ, ਰੱਜਣਾ ਚਾਹੁੰਦਾ, ਵਾਹਿਗੁਰੂ ਦੇ ਦਰਸ਼ਨ ਚੋਂ ਤੈਨੂੰ ਰਜੇਵਾ ਮਿਲੇਗਾ। ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ। ਤੇਰਾ ਵਾਹਿਗੁਰੂ ਦੇ ਪਿਆਰ ਵਿੱਚ ਆਪਣਾ ਆਪਾ ਅਗਰ ਭਰ ਜਾਏ, ਇਹ ਹੈ ਤੇਰੇ ਜੀਵਨ ਦਾ ਗਹਿਣਾ ਆਭਰਣ ਆਭੂਸ਼ਣ। ਅਗਰ ਤੂੰ ਵਾਹਿਗੁਰੂ ਦੇ ਨਾਮ ਵਿੱਚ ਹੋਵੇ, ਗੁਰਸਿੱਖ ਹੋਵੇ, ਸੰਗਤ ਵਿੱਚ ਬੈਠਾ ਹੋਵੇ, ਕਿੱਡਾ ਸੋਹਣਾ ਲੱਗਦਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਪਿਆਰ ਉਹ ਤੇਰੇ ਜੀਵਨ ਵਿੱਚ ਹੋਵੇ, ਦੁਨੀਆਂ ਦੇ ਨਾਲ ਆਪਣਾ ਨਾਤਾ ਔਗਣ ਵਿਕਾਰਾਂ ਵਾਲਾ ਨਾ ਜੋੜੇ, ਜਿਸ ਨਾਲ ਉਹ ਮਾਲਕ ਦੀ ਕਿਰਪਾ ਸਦਕਾ ਤੈਨੂੰ ਤ੍ਰਿਪਤੀ ਮਿਲ ਜਾਏ। ਹੁਣ ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਰੱਜੇ ਬੰਦੇ ਨੂੰ ਆਖੀਏ ਹੋਰ ਖਾ ਲਓ, ਕਹਿੰਦਾ ਨਹੀਂ ਖਾਣਾ, ਵਾਹਿਗੁਰੂ ਦੇ ਨਾਮ ਨਾਲ ਰੱਜੇ ਹੋਏ ਨੂੰ ਦੁਨੀਆਂ ਦੀ ਭੁੱਖ ਕਿੱਥੋਂ ਰਹਿ ਜਾਏਗੀ। ਮੈਂ ਬੇਨਤੀ ਕਰਾਂ ਉਹ ਪੇਟ ਭਰਨ ਲਈ ਤੇ ਭੋਜਨ ਖਾਏਗਾ, ਤਨ ਢੱਕਣ ਲਈ ਤੇ ਕੱਪੜੇ ਪਹਿਨੇਗਾ, ਰਹਿਣ ਲਈ ਘਰ ਤੇ ਬਣਾਏਗਾ, ਧਿਆਨ ਚ ਰੱਖਿਓ ਦੁਨੀਆ ਚਲਾਉਣ ਲਈ ਧਨ ਤੇ ਕਮਾਏਗਾ, ਪਰ ਉਹਨਾਂ ਨੂੰ ਮਨ ਵਿੱਚ ਨਹੀਂ ਟਿਕਾਏਗਾ ਤੇ ਦੁਨੀਆ ਦੀ ਭੁੱਖ ਵਧਾਏਗਾ ਨਹੀਂ। ਤ੍ਰਿਪਤੀ ਦਾ ਦੁਨੀਆ ਵੱਲੋਂ ਤ੍ਰਿਪਤੀ ਦਾ ਮਤਲਬ ਤ੍ਰਿਸ਼ਨਾ ਨਹੀਂ, ਅੰਦਰ ਤ੍ਰਿਸ਼ਨਾ ਚਲੀ ਗਈ ਹੈ, ਇਹ ਸੱਚ ਹੈ। ਸੰਸਾਰ ਵਿੱਚ ਉਹ ਲੋਕ ਬਹੁਤ ਆ ਗਿਆ, ਬਹੁਤ ਤ੍ਰਿਸ਼ਨਾ ਵੱਧ ਗਈ, ਪਰ ਵਾਹਿਗੁਰੂ ਦੇ ਸਿਮਰਨ ਅਭਿਆਸੀ ਕੋਲ ਜਿੰਨਾ ਆਇਆ ਉਹਨੇ ਵਿੱਚ ਹੀ ਰੱਜਿਆ। ਸ਼ੁਕਰ ਸ਼ੁਕਰ ਕਰਦਾ, ਵਾਹਿਗੁਰੂ ਕਿਰਪਾ ਕਰਨ ਐਸੇ ਨਾਮ ਸਿਮਰਨ ਦੀ ਬਰਕਤ ਸਾਨੂੰ ਸਾਰਿਆਂ ਨੂੰ ਮਿਲੇ ਜੀ। ਮੈਂ ਇਹਨਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਪ੍ਰਬੰਧ ਦਾ ਤਹਿ ਦਿਲੋਂ ਧੰਨਵਾਦ। ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਿੰਨਾਂ ਦਾ ਧੰਨਵਾਦ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਦੀ ਖਿਮਾ ਕਰਦੇ ਹਾਂ। ਆਓ ਦੋ ਪੰਕਤੀਆਂ ਦਾ ਪਾਠ ਸ਼ਰਵਣ ਕਰਕੇ ਫਤਿਹ ਸਾਂਝੀ ਕਰੀਏ ਜੀ।
ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।